پھرا اسلم خان صبح تو سلہوروں بار نہ جائے نشچن سو سوچت رہے تھر تھر من کم پائے.
واہ گرو جی کا خالصہ, واہ گرو جی کی فتح. تیگ بہادر سمرے کر نو ند آوے تائے سب تھائیں ہوئے سہائے پتت پاون کرپالو کرپا ندھان تن تن بیراگ سروپ سری گرو تیگ بہادر صاحب جی دے پاون پوتر اتحاسک استھانا گریائی تشوبت آگیا پئی اکال کی تب چلاؤ پنتھ سب سکھن کو حکم ہے گرو مانیو گرنتھ تن تن سری گرو گرنتھ صاحب جی دی پاون پوتر گود وکھے براجمان پرم سنمان یوگ گرو سواری گرو خالسا سات سنگت جیو آپ جی وڈپاگے ہو کہ شام دے دیوانہ وکھے حاضریاں پردے ہوئے سری گرو پنچ پرکاش دا پاون اتہاس خالصے دا اتہاس سرون کر رہے ہو. پچھلے پرکرنا وکھے آپ جی نے سرون کیتا ہے کہ بابا بندہ سنگھ جی بہادر جنہاں نے دوابے دے علاقے وکھے تھوم مچائی. اے دوابے دا علاقہ جلندر ہوشیارپور فگواڑے دا علاقہ جڑے جڑے شردالو سن گرو کے پیارے سن او تا خالصے پن دی شرن پی گئے. جڑے ترک حاکم او سب اتھوں دوڑ کے اگاں نو چلے گئے. کئی لوک چھپ گئے تے کئی اپنا ٹائم پاس کرتے پئے یہ سما لنگ جاوے اے مصیبت دا سما ہے اوکھیائی دا سما ہے چلا جاوے پھر ویکھاں گے. تے جڑے رب دے پیارے ہندو بھرا او تا بڑے خوش ہو رہے ہیں پر جڑے ترک ملیش انہاں دے گھر گھر وکھے روڑا پٹنا دکھاں دی لہر اے دوڑ رہی ہے. تے بندہ سنگھ بہادر نے سرہندا حاکم بابا باز سنگھ نو ثابت کیتا. او دے دوجے بھرا بھائی رام سنگھ نو اے دوابے دا علاقہ اس دیکھیا بھائی تو ایتھے بہ کے حاکم بن ایتھے دی صوبے داری ساری تیری ہے. تے تیجا بھرا اونوں بٹالے دا پٹھان کوٹ تک علاقہ سونپیا تسی ایتھے بہ کے راج کرو خالصے پنس دا پرچار کرو. تے چوتھا بھرا کوئر سنگھ اونوں اپنے نال رکھیا بھی تو میرے نال رہ میرے انگ سنگ رہ خالصے پن دے کوگ رہ. اس طرح چاروں بھراواں نوں بھائی باز سنگھ بھائی رام سنگھ بھائی شام سنگھ تے بھائی کوئر سنگھ نوں اے بخشاں کیتیاں خالصے پنت وکھے انیکاں بخشاں ونڈیاں. تے پھر بھائی آلی سنگھ جی ایک دن بابا بندہ سنگھ بہادر جی کو لائے آ کے گج وج کے فتح گجائی واہگرو جی کا خالصہ واہگرو جی کی فتح. تے بندہ سنگھ بہادر نے سر مارتا. بھائی آلے سنگھ بڑے ناراض ہوئے ਕਹਿਣ ਲੱਗੇ ਪਾਤਸ਼ਾਹ ਸਾਡੇ ਤੋਂ ਕੀ ਗਲਤੀ ਹੋ ਗਈ ਕਿ ਤੁਸਾਂ ਨੇ ਫਤਿਹ ਨਹੀਂ ਗਜਾਈ, ਜਵਾਬ ਨਹੀਂ ਦਿੱਤਾ। ਤੇ ਬੰਦਾ ਸਿੰਘ ਬਹਾਦਰ ਜੀ ਨੇ ਆਖਿਆ, ਭਾਈ ਆਲੀ ਸਿੰਘ ਜੀ, ਸਾਡਾ ਮਨ ਤੁਹਾਡੇ ਨਾਲ ਹੀ ਹੈ, ਪਰ ਇੱਕ ਭਾਣਾ ਵਰਤਣ ਵਾਲਾ ਹੈ ਕਿ 22ਵੇਂ ਦਿਨ ਤੁਹਾਡੇ ਦੋਵੇਂ ਪੁੱਤਰ ਚੜ੍ਹਾਈ ਕਰ ਜਾਣੇ ਹੈ, ਹੁਣ ਤੁਸੀਂ ਆਪੇ ਇਹਦਾ ਬੰਦੋਬਸਤ ਕਰ ਲਓ। ਚਲੋ, ਭਾਈ ਆਲੀ ਸਿੰਘ ਨੇ ਸਾਰੇ ਪ੍ਰਬੰਧ ਕੀਤੇ, 22ਵਾਂ ਦਿਨ ਵੀ ਆ ਗਿਆ ਤੇ ਇੱਧਰ ਖਾਲਸਾ ਪੰਥ ਗੁਰੂ ਕੇ ਸਿੰਘ ਨਿਸ਼ਾਨੇਬਾਜ਼ੀ ਕਰਦੇ ਤੇ ਇਸ ਭਾਈ ਆਲੀ ਸਿੰਘ ਨੇ ਕੀਤਾ ਕਿ ਆਪਣਾ ਪੁੱਤਰ ਜਿਹਨੂੰ ਕਹਿੰਦੇ ਖਾਨੂ ਸਿੰਘ ਨੂੰ ਅੰਦਰ ਬਿਠਾਇਆ ਆਪਣੇ ਕੋਲ, ਭਾਈ ਤੂੰ ਬਾਹਰ ਨਾ ਜਾਈ, ਇੱਥੋਂ ਇੱਥੇ ਬੈਠਾ ਰਹਿ, ਕਿ ਮੌਤ ਬਾਹਰ ਆਣੀ ਹੈ, ਤੂੰ ਇੱਥੇ ਬੈਠਾ ਰਹਿ। ਪਰ ਪਰਮਾਤਮਾ ਦੀ ਐਸੀ ਵਿਧ ਬਣੀ ਕਿ ਖਾਨੂ ਸਿੰਘ ਉਸ ਤੰਬੂ ਤੋਂ ਬਾਹਰ ਵੇਖਣ ਲੱਗਾ, ਜਦੋਂ ਬਾਹਰ ਵੇਖਣ ਲੱਗਾ ਉਸੇ ਵੇਲੇ ਠਾਂ ਦੇ ਕੇ ਗੋਲੀ ਵੱਜੀ ਇਹਦੇ ਮੱਥੇ ਤੇ ਉੱਥੇ ਹੀ ਚੜ੍ਹਾਈ ਕਰ ਗਿਆ। ਤੇ ਉਸੇ ਟਾਈਮ ਉਹਦਾ ਦੂਜਾ ਭਰਾ ਭਾਈ ਮਾਨ ਸਿੰਘ ਉਹ ਵੀ ਚੜ੍ਹਾਈ ਕਰ ਗਿਆ। ਇਹ ਖਾਨੂ ਸਿੰਘ ਦੋਵੇਂ ਭਰਾ ਚੜ੍ਹਾਈ ਕਰ ਗਏ ਤੇ ਖਾਨੂ ਸਿੰਘ ਜਦੋਂ ਚੜ੍ਹਾਈ ਕੀਤਾ, ਦੋਵੇਂ ਭਰਾ ਚੜ੍ਹਾਈ ਕੀਤੇ ਤੇ ਭਾਈ ਆਲੀ ਸਿੰਘ ਜੀ ਮਹਾਰਾਜ ਜੀ ਕੋਲ ਆ ਗਏ, ਬੰਦਾ ਸਿੰਘ ਬਹਾਦਰ ਜੀ ਕੋਲ ਆਏ। ਕਹਿਣ ਲੱਗੇ, ਬਾਬਾ ਜੀ ਤੁਹਾਡੇ ਬਦਨ ਤਾਂ ਸੱਤ ਹੋਏ ਹਨ। ਤੇ ਬਾਬਾ ਜੀ ਨੇ ਆਖਿਆ, ਭਾਈ ਆਲੀ ਸਿੰਘ ਜੀ, ਫਿਰ ਜਿਨ੍ਹਾਂ ਨੇ ਤੁਹਾਡੇ ਪੁੱਤਰ ਮਾਰੇ ਹਨ ਤੁਸੀਂ ਬਦਲਾ ਲਓ, ਉਹਨਾਂ ਤੋਂ ਜੋ ਚਾਹੁੰਦੇ ਹੋ ਉਹ ਕਰ ਲਓ। ਤੇ ਉੱਥੇ ਬੜੀ ਸਿਆਣੀ ਗੱਲ ਆਖੀ ਭਾਈ ਆਲੀ ਸਿੰਘ ਜੀ ਨੇ ਕਿ ਪਾਤਸ਼ਾਹ, ਬਾਬਾ ਜੀ ਇਹ ਜਿਹੜੇ ਪੁੱਤਰ ਮੇਰੇ ਚੜ੍ਹਾਈ ਕੀਤੇ ਇਹ ਪਰਮਾਤਮਾ ਦੀ ਇੱਕ ਵਿਧੀ ਹੈ, ਜਿਹੜਾ ਭੇਜਣ ਵਾਲਾ ਹੈ ਉਹੀ ਲਿਜਾਣ ਵਾਲਾ ਹੈ, ਨਾ ਕੋਈ ਮਰਨ ਵਾਲਾ ਨਾ ਕੋਈ ਮਾਰਨ ਵਾਲਾ, ਉਹ ਆਪ ਹੀ ਆਪਣੀ ਖੇਡ ਰਚਾ ਰਿਹਾ। ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਬੜੇ ਖੁਸ਼ ਹੋਏ, ਕਹਿਣ ਲੱਗੇ, ਭਾਈ ਆਲੀ ਸਿੰਘ ਜੀ ਜਾਓ, ਤੁਹਾਡੇ ਤੇ ਖਾਲਸੇ ਪੰਥ ਦੀ ਬਖਸ਼ਿਸ਼ ਹੋ ਰਹੀ ਹੈ ਕਿ ਤੁਹਾਨੂੰ ਦੋ ਪੁੱਤਰਾਂ ਦਾ ਦਾਨ ਅਸੀਂ ਬਖਸ਼ਿਸ਼ ਕਰ ਰਹੇ ਹਾਂ। ਤੁਹਾਡੇ ਜੁੜਵੇ ਦੋ ਪੁੱਤਰ ਹੋਣਗੇ, ਭਾਈ ਮਾਹੀ ਸਿੰਘ ਤੇ ਭਾਈ ਬੱਲੋ ਸਿੰਘ ਜੀ। ਜਦੋਂ ਬਖਸ਼ਿਸ਼ ਕੀਤੀ ਭਾਈ ਆਲੀ ਸਿੰਘ ਉਹੀ ਅਵਸਥਾ, ਪੁੱਤਰ ਚੜ੍ਹਾਈ ਕੀਤੇ ਕੋਈ ਗਮ ਨਹੀਂ ਹੋਇਆ ਤੇ ਬਖਸ਼ਿਸ਼ ਮਿਲੀ ਤੇ ਬਹੁਤੇ ਖੁਸ਼ ਨਹੀਂ ਹੋਏ, ਆਨੰਦ ਵਿਖੇ ਰਹੇ। ਉਹ ਬਖਸ਼ਿਸ਼ ਲੈ ਕੇ ਭਾਈ ਆਲੀ ਸਿੰਘ ਜੀ ਇੱਕ ਸਮਾਨ ਅਵਸਥਾ ਵਿਖੇ, ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਇੱਕ ਸਮਾਨ ਅਵਸਥਾ ਵਿਖੇ ਲੀਨ ਹਨ। ਤੇ ਇੱਕ ਦਿਨ ਦਾ ਭਾਣਾ ਕਿ ਦੀਵਾਨ ਸੱਜਿਆ ਹੋਇਆ, ਸਾਰਾ ਖਾਲਸਾ ਪੰਥ ਬੈਠਾ, ਕਥਾ ਕੀਰਤਨ ਦਾ ਦੀਵਾਨ ਸੱਜਿਆ, ਦੀਵਾਨ ਤੋਂ ਬਾਅਦ ਗੁਰਮਤਾ ਹੋ ਰਿਹਾ ਸੀ। ਇੱਕ ਰੱਬ ਦਾ ਪਿਆਰਾ ਆਇਆ, ਬਦਾਮਾਂ ਦੀ ਬੋਰੀ ਲੈ ਆਇਆ। ਬਦਾਮ ਕਹਿੰਦੇ ਖਾਲਸੇ ਪੰਥ ਵਿੱਚ ਛੋਲਿਆਂ ਨੂੰ, ਇਹ ਖਾਲਸੇ ਪੰਥ ਦੇ ਗੜਗੱਜ ਬੋਲੇ ਆ, ਖਾਲਸੇ ਹੀ ਬੋਲੇ ਗੜਗੱਜ ਬੋਲੇ। ਤੇ ਬਦਾਮਾਂ ਦੀ ਬੋਰੀ ਲੈ ਆਇਆ ਤੇ ਗੁਰੂ ਕੇ ਸਿੰਘਾਂ ਨੇ ਮੁੱਠੀ ਮੁੱਠੀ ਬਦਾਮ ਭਰ ਕੇ ਸਭ ਨੂੰ ਵੰਡਤੇ। ਅਨੇਕਾਂ ਸਿੰਘ ਬੈਠੇ ਸਨ ਤੇ ਸਾਰੇ ਨਾਲ ਨਾਲ ਭਜਨ ਵੀ ਕਰ ਰਹੇ, ਗੱਲਾਂ ਬਾਤਾਂ ਵੀ ਕਰ ਰਹੇ, ਨਾਲ ਨਾਲ ਬਦਾਮ ਚੱਬ ਵੀ ਰਹੇ। ਤੇ ਬਾਬਾ ਦੀਪ ਸਿੰਘ, ਉਮਰ ਛੋਟੀ ਸੀ ਉਸ ਵੇਲੇ, ਲਗਭਗ ਉਮਰ 30 ਦੇ ਨੇੜੇ ਸੀ, ਇਹਨਾਂ ਦੀ ਉਮਰ 30 ਸਾਲ ਦੇ ਨੇੜੇ। ਤੇ ਕਈ ਸਿੰਘਾਂ ਨੇ ਮਖੌਲ ਕੀਤਾ, ਜਾਣਦੇ ਸਨ ਕਿ ਦੰਦ ਨਹੀਂ ਇਹਨਾਂ ਦੇ, ਜੜਾਂ ਨਹੀਂ ਇਹਨਾਂ ਦੀਆਂ। ਕਹਿਣ ਲੱਗੇ, ਬਾਬਾ ਜੀ ਪੁੱਛੋ ਤਾਂ ਸਹੀ ਬਾਬਾ ਦੀਪ ਸਿੰਘ ਜੀ ਨੂੰ, ਇਹ ਛੋਲੇ ਨਹੀਂ ਚਬਾ ਰਹੇ, ਬਦਾਮ ਨਹੀਂ ਚਬਾ ਰਹੇ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੁੱਛ ਹੀ ਲਿਆ ਕਿ ਦੀਪ ਸਿੰਘ ਜੀ ਤੁਸੀਂ ਬਦਾਮ ਕਿਉਂ ਨਹੀਂ ਚਬਾ ਰਹੇ, ਛਕੋ ਇਹਨਾਂ ਨੂੰ। ਤੇ ਬਾਬਾ ਜੀ ਨੇ ਆਖਿਆ, ਮਹਾਰਾਜ ਪਾਤਸ਼ਾਹੋ, ਸਾਡੀ ਜਾੜਾਂ ਨਹੀਂ, ਸਾਡੇ ਦੰਦ ਨਹੀਂ। ਉਸੇ ਵੇਲੇ ਖਾਲਸੇ ਪੰਥ ਦੀ ਬਖਸ਼ਿਸ਼ ਹੋਈ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਇਸ ਤਰ੍ਹਾਂ ਕਰੋ, ਵਾਹਿਗੁਰੂ ਦਾ ਨਾਮ ਲੈ ਕੇ ਚਬਾਓ ਤਾਂ ਸਹੀ, ਆਪੇ ਕਲਗੀਧਰ ਪਾਤਸ਼ਾਹ ਤੁਹਾਨੂੰ ਜਾੜਾਂ ਦੰਦ ਬਖਸ਼ਿਸ਼ ਕਰਨਗੇ। ਜਦੋਂ ਨਾਮ ਲੈ ਕੇ ਅਕਾਲ ਪੁਰਖ ਪਰਮਾਤਮਾ ਦਾ ਮੂੰਹ ਵਿਖੇ ਦਾਣੇ ਪਾਏ, ਉਸੇ ਵੇਲੇ ਦਾੜ ਦਾੜ ਕਰਦੇ ਦੰਦ ਆਪੇ ਮਹਾਰਾਜ ਨੇ ਬਖਸ਼ਿਸ਼ ਕਰਦੇ। ਇਹ ਬਖਸ਼ਿਸ਼ ਖਾਲਸੇ ਪੰਥ ਦੀ ਬਖਸ਼ਿਸ਼ ਹੈ ਭਾਈ। ਪਰ ਜਿਹੜਾ ਸ਼ਰਧਾ ਨਾਲ ਵਿਸ਼ਵਾਸ ਨਾਲ ਉਹਨੂੰ ਮੰਨੇਗਾ, ਉਹ ਬਖਸ਼ਿਸ਼ ਉਸੇ ਹੁੰਦੀ ਹੈ। ਤੇ ਇਸ ਤਰ੍ਹਾਂ ਹੋਰ ਬਖਸ਼ਿਸ਼ਾਂ ਕੀਤੀਆਂ ਬਾਬਾ ਬੰਦਾ ਸਿੰਘ ਬਹਾਦਰ ਨੇ, ਖਾਲਸੇ ਪੰਥ ਵੱਲੋਂ ਬਖਸ਼ਿਸ਼ ਹੋ ਰਹੀ ਹੈ। ਆਓ ਇਸ ਤੋਂ ਅਗਲੀ ਵਿਚਾਰ ਕਵੀ ਰਤਨ ਸਿੰਘ ਜੀ ਪੰਗੂ ਬਿਆਨ ਕਰ ਰਹੇ ਹਨ। ਸਾਰੇ ਗੁਰੂ ਕੇ ਪਿਆਰੇ ਆਪਣੀਆਂ ਸੁਰਤੀਆਂ ਬਿਰਤੀਆਂ ਕਾਰਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੋਹੇਰਾ ਅਸਲਮ ਖਾਂ ਸੂਬੋ ਤੋਂ ਸੁਲਹੋਰੋਂ ਬਾਹਰ ਨਾ ਜਾਏ।
ਇੱਕ ਸੂਬੇਦਾਰ ਸੀ ਅਸਲਮ ਖਾਂ, ਜਿਸ ਨੂੰ ਇਸਲਾਮ ਖਾਨ ਵੀ ਕਹਿੰਦੇ ਹਨ। ਇਹ ਲਾਹੌਰ ਦਾ ਸੂਬੇਦਾਰ, ਜਦੋਂ ਖਾਲਸੇ ਪੰਥ ਦੀ ਧਾਂਗ ਪੈ ਗਈ ਕਿ ਪੂਰੇ ਪੰਜਾਬ ਵਿਖੇ ਪਾਣੀਪਤ ਹਿਸਾਰ ਤੋਂ ਲੈ ਕੇ ਪਠਾਨਕੋਟ ਤੱਕ, ਕਸ਼ਮੀਰ ਤੱਕ, ਬਹਾਵਲਪੁਰ ਤੱਕ ਖਾਲਸੇ ਦਾ ਰਾਜ ਹੋ ਗਿਆ, ਬੰਦਾ ਸਿੰਘ ਬਹਾਦਰ ਨੇ ਖਾਲਸੇ ਦਾ ਰਾਜ ਪੈਦਾ ਕੀਤਾ ਹੈ, ਝੰਡੇ ਚਲਾਏ ਹਨ ਖਾਲਸੇ ਦੇ, ਤੇ ਉਸ ਦਿਨ ਤੋਂ ਲੈ ਕੇ ਇਹ ਅਸਲਾਮ ਖਾਨ ਇਹ ਕਿਲੇ ਤੋਂ ਬਾਹਰ ਨਹੀਂ ਆ ਰਿਹਾ। ਕਿਲੇ ਵਿਖੇ ਦਬਕ ਕੇ ਬਹਿ ਗਿਆ ਕਿ ਮੇਰੀ ਮੌਤ ਨਾ ਆ ਜਾਵੇ। ਕਈ ਵਾਰ ਇਹਨੇ ਆਪਣੇ ਸਿਪਾਹੀ ਵੀ ਭੇਜੇ ਜੰਗ ਕਰਨ ਲਈ, ਪਰ ਆਪ ਪਾਰ ਨਹੀਂ ਆਇਆ। ਇਸ ਕਰਕੇ ਖਾਲਸਾ ਜੀਓ, ਐਸੀ ਧਾਂਗ ਪਈ ਖਾਲਸੇ ਪੰਥ ਦੀ, ਇਹ ਅਸਲਾਮ ਖਾਨ ਆਪ ਹੀ ਕਿਲੇ ਵਿਖੇ ਦਬਕ ਕੇ ਬਹਿ ਗਿਆ ਹੈ।
ਜਿਸ ਦਿਨ ਸੋ ਸੋਚ ਤੇਰਾ ਥਰ ਥਰ ਮਨ ਕੰਪਾਏ।
ਦਿਨ ਰਾਤ ਸੋਚਦਾ ਫਿਰਦਾ ਵੀ ਕੀ ਕਰਾਂ, ਬਾਹਰ ਜਾਵਾਂਗਾ ਮੌਤ ਆਵੇਗੀ, ਅੰਦਰ ਥਰ ਥਰ ਕੰਬਦਾ, ਕਦੋਂ ਪਤਾ ਨੀ ਕਦੋਂ ਫੌਜਾਂ ਆ ਜਾਣ, ਕਦੋਂ ਬੰਦਾ ਸਿੰਘ ਜੀ ਬਹਾਦਰ ਆ ਜਾਣ। ਆਪਣੇ ਮਨ ਵਿਖੇ ਹਰ ਵੇਲੇ ਡਰਦਾ ਵੀ ਹੈ ਤੇ ਥਰ ਥਰ ਕੰਬਦਾ ਵੀ ਹੈ।
ਪਈ ਲੋਕ ਕਹਿ ਯਾਰੇ ਅਵਤਾਰ,
ਪੂਰੇ ਪੰਜਾਬ ਦੇ ਇਲਾਕੇ ਵਿਖੇ ਛੱਡੋ, ਪੂਰੇ ਹਿੰਦੁਸਤਾਨ ਵਿਖੇ ਧਾਂਗ ਪੈ ਗਈ ਹੈ ਕਿ ਲੋਕੀ ਕਹਿੰਦੇ ਹਨ ਸਮਾਜ ਦੇ ਲੋਕ ਕਿ ਇਹ ਤਾਂ ਕੋਈ ਅਵਤਾਰ ਹੀ ਆਇਆ, ਇਹ ਕੋਈ ਔਲੀਆ ਪੈਗੰਬਰ ਆ ਗਿਆ ਹੈ ਬੰਦਾ ਸਿੰਘ ਜੀ ਬਹਾਦਰ।
ਜਿਹਨੇ ਸਭ ਮੁਸਲੇ ਮਾਰ,
ਜਿਸਨੇ ਸਾਰੇ ਮੁਸਲੇ ਮਾਰ ਦਿੱਤੇ ਹਨ। ਆਖੋ ਸਤਨਾਮ। ਇੱਥੇ ਮੈਂ ਗੱਲ ਸਪਸ਼ਟ ਕਰ ਦਵਾਂ, ਇੱਕ ਸ਼ਬਦ ਆਉਂਦਾ ਮੁਸਲਮਾਨ ਤੇ ਮੁਸਲੇ ਜਾਂ ਤੁਰਕ। ਕਈ ਜਿਹੜੇ ਮੁਸਲਮਾਨ ਚੰਗੇ ਵੀ ਹਨ ਤੇ ਕਈ ਬੁਰੇ ਵੀ ਹਨ। ਜਿਹੜੇ ਚੰਗਿਆਂ ਲਈ ਸ਼ਬਦ ਵਰਤਿਆ ਜਾਂਦਾ ਮੁਸਲਮਾਨ, ਜਿਹੜੇ ਬੁਰੇ ਹਨ ਉਹਦੇ ਲਈ ਸ਼ਬਦ ਹੈ ਤੁਰਕ ਮਲੇਸ਼। ਕਦੀ ਇਤਿਹਾਸ ਪੜ੍ਹ ਲੈਣਾ, ਜ਼ਿਆਦਾਤਰ ਸ਼ਬਦ ਤੁਰਕ ਮਲੇਸ਼ ਹੀ ਆ ਰਿਹਾ ਬੁਰਿਆਂ ਲਈ। ਜਿਹੜੇ ਚੰਗੇ ਹਨ ਭਾਈ ਮਰਦਾਨਾ ਜੀ ਵਰਗੇ, ਗਨੀ ਖਾਂ ਨਬੀ ਖਾਂ ਵਰਗੇ, ਉਹ ਹੈ ਤਾਂ ਮੁਸਲਮਾਨ ਹੀ। ਇਸ ਕਰਕੇ ਸਾਰੇ ਬੁਰੇ ਨਹੀਂ ਹੁੰਦੇ, ਉਹ ਮੁਸਲਮਾਨ ਜਿਹੜੇ ਚੰਗੇ ਤੇ ਉਹ ਮੁਸਲਮਾਨ ਜਿਹਨਾਂ ਨੂੰ ਤੁਰਕ ਮਲੇਸ਼ ਖਾਲਸਾ ਪੰਥ ਕਹਿੰਦਾ ਹੈ ਉਹ ਬੁਰੇ ਹਨ। ਤੇ ਇਹ ਤੁਰਕ ਮਲੇਸ਼ ਆਦਿਕ ਸਾਰੇ ਦਬਕ ਕੇ ਬਹਿ ਗਏ, ਕੋਈ ਸਾਹਮਣੇ ਨਹੀਂ ਆਉਂਦਾ। ਸਾਰੇ ਇਹੀ ਕਹਿੰਦੇ ਹਨ ਕਿ ਬੰਦਾ ਸਿੰਘ ਜੀ ਬਹਾਦਰ ਕੋਈ ਅਵਤਾਰ ਹਨ, ਪੈਗੰਬਰ ਹਨ, ਜਿਨ੍ਹਾਂ ਦਾ ਪੂਰੇ ਹਿੰਦੁਸਤਾਨ ਵਿਖੇ ਰਾਜ ਹੋਣ ਵਾਲਾ ਹੈ।
ਇਹ ਸੁਣ ਸੋਚ ਸਭ ਤੁਰਕਨ ਪਏ,
ਇਹ ਸੁਣ ਕੇ ਸਾਰੇ ਤੁਰਕਾਂ ਵਿਖੇ ਸੋਚ ਪੈ ਗਈ, ਭਾਵ ਸਾਰੇ ਚਿੰਤਾ ਆਤੁਰ ਹੋਏ, ਦੁਖੀ ਹੋਏ। ਕਈ ਤਾਂ ਇਹ ਵੀ ਕਹਿਣ ਲੱਗੇ ਵੀ ਇਹ ਕੋਈ ਨੇਹ ਕਲੰਕੀ ਅਵਤਾਰ ਆ ਗਿਆ, ਜਿਹੜਾ ਕਲਯੁਗ ਵਿਖੇ ਅਵਤਾਰ ਹੋਣਾ ਸੀ ਨੇਕ ਕਲੰਕੀ ਅਵਤਾਰ, ਤੇਈਵਾਂ ਅਵਤਾਰ। ਇਹ ਕੋਈ ਤੇਈਵਾਂ ਅਵਤਾਰ ਹੈ ਨੇਕ ਕਲੰਕੀ ਅਵਤਾਰ ਜਿਸ ਨੇ ਜਨਮ ਲੈ ਲਿਆ ਹੈ।
ਚਾਰ ਗਲੀਓ ਚੱਲ ਗਏ,
ਚਾਰੋ ਪਾਸੇ ਪੂਰਬ ਪੱਛਮ ਉੱਤਰ ਦੱਖਣ ਵਿਖੇ ਇਹ ਗੱਲ ਫੈਲ ਗਈ ਕਿ ਬੰਦਾ ਸਿੰਘ ਜੀ ਬਹਾਦਰ ਕੋਈ ਅਵਤਾਰ ਹਨ, ਕੋਈ ਪੈਗੰਬਰ ਹਨ, ਜਾਂ ਨੇਕ ਕਲੰਕੀ ਅਵਤਾਰ ਬਣ ਕੇ ਇਸ ਧਰਤੀ ਤੇ ਆਏ ਹਨ।
ਦੋਹੇਰਾ ਤੁਰਕ ਸੁਣੇ ਇਹ ਬਾਤ ਜਬ ਘਰੀ ਅੰਦਰ ਡਰਾਏ।
ਜਦੋਂ ਤੁਰਕ ਮਲੇਸ਼ ਇਸ ਗੱਲ ਨੂੰ ਸੁਣਦੇ ਹਨ ਕਿ ਬੰਦਾ ਸਿੰਘ ਜੀ ਬਹਾਦਰ ਨਾ ਆ ਜਾਵੇ, ਉਹਨਾਂ ਨੇ ਇਸ ਇਲਾਕੇ ਤੇ ਕਬਜ਼ਾ ਕਰ ਲਿਆ, ਇਸ ਇਲਾਕੇ ਤੇ ਕਬਜ਼ਾ ਕਰ ਲਿਆ, ਆਪਣੇ ਘਰ ਹੀ ਬਹਿ ਕੇ ਡਰਦੇ ਰਹਿੰਦੇ ਹਨ ਕਿ ਬੰਦਾ ਸਿੰਘ ਜੀ ਬਹਾਦਰ ਸਾਡੇ ਘਰ ਵਿੱਚ ਨਾ ਆ ਜਾਣ।
ਮਦ ਮਾਰੇ ਆਏ ਘਰ ਬੰਦਾ ਬੁਰੀ ਬਲਾਏ।
ਬੰਦਾ ਸਿੰਘ ਜੀ ਬਹਾਦਰ ਬੜੀ ਬੁਰੀ ਬਲਾ ਹੈ, ਮਤਾ ਸਾਡੇ ਘਰ ਆ ਕੇ ਸਾਨੂੰ ਮਾਰ ਦੇਵੇ, ਇਸ ਕਰਕੇ ਆਪਣੇ ਘਰ ਵਿਖੇ ਦਬਕ ਕੇ ਬੈਠੇ ਰਹੋ, ਬਾਹਰ ਨਾ ਸਿਰ ਕੱਢੋ, ਆਪਣੀ ਮੁੰਡੀ ਬਾਹਰ ਨਾ ਕੱਢੋ, ਮੁੰਡੀ ਨੂੰ ਅੰਦਰ ਰੱਖੋ, ਬੋਲੋ ਵੀ ਨਾ ਉੱਚਾ, ਚੁੱਪ ਚਾਪ ਘਰ ਬੈਠੇ ਅੱਲਾ ਅੱਲਾ ਕਰੀ ਜਾਓ ਤੇ ਬਾਹਰ ਨਾ ਜਾਓ।
ਪਾਤਸ਼ਾਹ ਵੀ ਮਨ ਮੈਂ ਡਰ,
ਪਾਤਸ਼ਾਹ ਬਹਾਦਰ ਸ਼ਾਹ ਵੀ ਆਪਣੇ ਮਨ ਵਿਖੇ ਡਰਦਾ ਤੇ ਕਈਆਂ ਨੂੰ ਆਖਦਾ ਜਾਓ ਬੰਦਾ ਸਿੰਘ ਬਹਾਦਰ ਕੋਲ ਜਾਓ ਯੁੱਧ ਕਰੋ, ਪਰ ਕੋਈ ਉਤਰ ਜਾਂਦਾ ਨਹੀਂ। ਇਹ ਦਿੱਲੀ ਦਾ ਪਾਤਸ਼ਾਹ ਵੀ ਔਰੰਗਜ਼ੇਬ ਦਾ ਪੁੱਤਰ ਇਹ ਵੀ ਡਰਦਾ ਹੈ।
ਵਜ਼ੀਰ ਇਹੀ ਮਨ ਸੋਚਾਂ ਕਰੇ
ਤੇ ਉਹਦੇ ਵਜ਼ੀਰ ਉਹਦੇ ਅਹਿਲਕਾਰ ਵੱਡੇ ਵੱਡੇ ਸੂਬੇਦਾਰ ਆਪਣੇ ਮਨ ਵਿਖੇ ਇਹੀ ਵਿਚਾਰ ਕਰ ਰਹੇ ਹਨ।
ਸੂਬੇਦਾਰੀ ਕੋਈ ਨਾ ਲੈ,
ਕੋਈ ਵੀ ਸੂਬੇਦਾਰੀ ਲੈ ਕੇ ਰਾਜੀ ਨਹੀਂ। ਕਈ ਵਾਰੀ ਬਹਾਦਰ ਸ਼ਾਹ ਆਖਦਾ ਜਾਓ ਭਾਈ ਵਜ਼ੀਰ ਖਾਂ ਤੇ ਮਾਰਿਆ ਗਿਆ, ਲੈ ਲਓ ਕੋਈ ਸਰਹੰਦ ਦੀ ਸੂਬੇਦਾਰੀ, ਦੁਆਬੇ ਦੀ ਸੂਬੇਦਾਰੀ, ਲਾਹੌਰ ਦੀ ਸੂਬੇਦਾਰੀ, ਜਲੰਧਰ ਦੀ ਸੂਬੇਦਾਰੀ, ਪਰ ਕੋਈ ਲੈ ਕੇ ਰਾਜੀ ਨਹੀਂ। ਪਤਾ ਹੈ ਵੀ ਜਿਹੜਾ ਜਾਵੇਗਾ ਉਹ ਵਾਪਸ ਜਿੰਦਾ ਨਹੀਂ ਆ ਸਕਦਾ।
ਬੰਦੇ ਵੱਲ ਪੱਗ ਅਗਾਹ ਨਾ ਦੇ,
ਕੋਈ ਵੀ ਆਪਣੇ ਪੈਰ ਅਗਾਹ ਨਹੀਂ ਵਧਾਉਂਦੇ। ਬੰਦਾ ਸਿੰਘ ਬਹਾਦਰ ਵੱਲ ਕੋਈ ਜਾ ਕੇ ਰਾਜੀ ਨਹੀਂ, ਕੋਈ ਸ਼ਸਤਰ ਉਠਾ ਕੇ ਰਾਜੀ ਨਹੀਂ।
ਝੰਡੇ ਪਾਣੀ ਪਤ ਖਾਲੀ ਖੜਵਾਏ,
ਝੰਡਾ ਬੁੰਗਾ ਜਿਹਨੂੰ ਕਹਿੰਦੇ ਨਿਸ਼ਾਨ ਸਾਹਿਬ, ਖਾਲਸੇ ਪੰਥ ਦਾ ਨਿਸ਼ਾਨ ਸਾਹਿਬ ਪਹਿਲਾਂ ਝੂਲਿਆ ਪਾਣੀ ਪਤ ਵਿਖੇ, ਤੇ ਉਥੋਂ ਜਦੋਂ ਝੰਡੇ ਦੇ ਨਿਸ਼ਾਨ ਭਾਵ ਉਹਨੂੰ ਕੋਈ ਸਪੋਰਟ ਨਹੀਂ ਸੀ, ਨਾ ਕੋਈ ਉੱਥੇ ਸਿੰਘ, ਨਾ ਕੋਈ ਰੱਬ ਦਾ ਪਿਆਰਾ, ਇਕੱਲੇ ਹੀ ਸਤਿਗੁਰ ਮਾਰਦੇ ਨਿਸ਼ਾਨ ਸਾਹਿਬ ਝੂਲਦੇ ਹਨ।
ਪਾਸ ਕੋ ਦੇਖਣ ਨਾ ਪਾਏ,
ਉਸ ਨਿਸ਼ਾਨ ਦੇ ਆਲੇ ਦੁਆਲੇ ਕੋਈ ਤੁਰ ਖੜਾ ਵੀ ਨਹੀਂ ਹੁੰਦਾ, ਐਸਾ ਸ਼ਹੀਦੀ ਪਹਿਰਾ ਲੱਗਿਆ। ਇਹਨੂੰ ਕਹਿੰਦੇ ਸ਼ਹੀਦੀ ਪਹਿਰਾ, ਕਿ ਖਾਲਸੇ ਦੇ ਸ਼ਹੀਦ ਕਲਗੀਧਰ ਪਾਤਸ਼ਾਹ ਦੇ ਸ਼ਹੀਦ ਸਿੰਘ ਜਿਨ੍ਹਾਂ ਨੇ ਐਸਾ ਪਹਿਰਾ ਲਗਾਇਆ ਕਿ ਕੋਈ ਵੀ ਤੁਰਕ ਉਸ ਨਿਸ਼ਾਨ ਸਾਹਿਬ ਦੇ ਨੇੜੇ ਨਹੀਂ ਢੁਕਦਾ।
ਖਾਲਸੇ ਬੁੰਗਾ ਅੰਮ੍ਰਿਤਸਰ ਲਾਇਆ,
ਖਾਲਸੇ ਦਾ ਬੁੰਗਾ ਜਿਹਨੂੰ ਕਹਿੰਦੇ ਅਕਾਲ ਬੁੰਗਾ, ਅੱਜ ਕੱਲ ਨਾਮ ਅਕਾਲ ਤਖ਼ਤ ਸਾਹਿਬ ਹੈ, ਪਹਿਲਾ ਨਾਮ ਸੀ ਅਕਾਲ ਬੁੰਗਾ ਸਾਹਿਬ, ਇਹ ਅਕਾਲ ਬੁੰਗਾ ਅਕਾਲ ਤਖ਼ਤ ਸਾਹਿਬ, ਇਹ ਖਾਲਸੇ ਦਾ ਇੱਥੇ ਦੀਵਾਨ ਸਜਦਾ ਹੈ।
ਦਿਨ ਕੋ ਸਕੈ ਨਾ ਕੋ ਭਵਾਇਆ,
ਉਹਨੂੰ ਕੋਈ ਭਵਾ ਨਹੀਂ ਸਕਦਾ, ਉਹਨੂੰ ਕੋਈ ਆ ਕੇ ਗਰਾ ਨਹੀਂ ਸਕਦਾ, ਜਿੱਥੇ ਖਾਲਸੇ ਦਾ ਨਿਸ਼ਾਨ ਸਾਹਿਬ ਝੂਲਦਾ ਅਕਾਲ ਤਖ਼ਤ ਸਾਹਿਬ, ਖਾਲਸਾ ਪੰਥ ਦੀਵਾਨ ਸਜਾਉਂਦਾ ਹੈ, ਕਥਾ ਕੀਰਤਨ ਦਾ ਪ੍ਰਵਾਹ ਹੁੰਦਾ ਹੈ, ਗੁਰਮਤੇ ਹੁੰਦੇ ਹਨ, ਉੱਥੇ ਕੋਈ ਆ ਨਹੀਂ ਸਕਦਾ।
ਦੋਹੇਰਾ ਪੰਜਾਬ ਬੰਦੇ ਜਬ ਜਿੱਤ ਲਈ ਚੜੇ ਉਸ ਪਰਬਤ ਵੱਲ,
ਪੂਰੇ ਪੰਜਾਬ ਦੇ ਇਲਾਕੇ ਵਿਖੇ ਬੰਦਾ ਸਿੰਘ ਬਹਾਦਰ ਨੇ ਫਤਿਹ ਪ੍ਰਾਪਤ ਕੀਤੀ ਤੇ ਫਿਰ ਸੋਚਿਆ ਵੀ ਚਲੋ ਪਹਾੜਾਂ ਵੱਲ ਚਲੀਏ, ਇਹ ਪਹਾੜੀ ਰਾਜੇ ਬੜੇ ਦੁਸ਼ਟੀ ਰਾਜੇ ਹਨ, 22 ਧਾਰ ਦੀ ਪਹਾੜੀਆਂ ਦੇ ਰਾਜੇ ਜਿਨ੍ਹਾਂ ਨੇ ਬੜਾ ਵਿਦਰੋਹ ਕੀਤਾ ਕਲਗੀਧਰ ਪਾਤਸ਼ਾਹ ਨਾਲ, ਚਲੋ ਇਹਨਾਂ ਵੱਲ ਚਲੀਏ।
ਡੇਰਾ ਕੀਰਤਪੁਰ ਕੀਓ ਆਨੰਦਪੁਰ ਹੈ ਕੁਛ ਤਲ,
ਸਭ ਤੋਂ ਪਹਿਲਾਂ ਡੇਰਾ ਕੀਤਾ ਕੀਰਤਪੁਰ ਸਾਹਿਬ ਜੋ ਆਨੰਦਪੁਰ ਦੇ ਉਰਲੇ ਪਾਸੇ ਹੈ, ਉੱਥੇ ਡੇਰਾ ਕੀਤਾ।
ਪਈ اب ہم جت سو لئی پنجاب.
بندہ سنگھ جی بہادر کہن لگے خالسا جیو گرو کے سنگھو اسا نے ہن پنجاب دے فتح پراپت کر لی ہے.
اب چڑھ پربت کریے خبا خراب.
چلو ہن پہاڑا وال چلو ادھر کوچ کرو اپنا قافلہ اپنا لاؤ لشکر پہاڑا وال لے جاؤ تے ادھر فتح گجاؤ سب نو خراب کر دو.
مترن سکھ دشمن دکھ.
جڑے تا متر ہن متر پاو گرو خالسے پن دے ہتکاری ہن خالسے پن دی این منن والے ہن او سب سکھی رہن گے سب نو سکھ دواں گے کسے نو ایویں نہیں ماراں گے. جڑا اڑے گا او دکھی ہوئے گا او آپے چڑے گا. جڑے دشمن ہن اے کہلور دے راجے اے سب آپے دکھی ہو کے مر جان گے.
دیوں پچھان تے سرج او پخ
تے پچھان پچھان گے پچھانا گے بھائی اے بندہ رجیا ہویا ہے اینوں کچھ نہیں کہنا. پاو جڑا رجیا ہویا خالصے بندہ ہتکاری ہے اونوں کچھ نہیں کہنا. جڑا آ خالصے پنتھ نوں دکھ دین والا ہے جس نے کلگیتر پاتشاہ دے گرو کے سنگھا نو دکھ دیتا ہے انہاں نو بھوک ملے گی.
جن جن ست گر کو دکھ دیو سو ان چیت ادھار اترو.
جنہاں جنہاں نے گرو کلگیتر پاتشاہ جی نو گرو کے سنگھا نو خالصے پنتھ نو دکھی کیتا ہے دکھی دا مہاراج ہوئے نہیں ایک بہانے وکھیرے پر اپنے والوں دکھی کرنا چاہیا جنہاں نے اج سب دا ادھار اتار ہی دئیے جنہاں دی بھاجی خالصے پنتھ نے موڑنی ہے اج بھاجی موڑ کے سب دا ادھار پورا کر دئیے.
سر کہ لورن کا بو بدے
سب تو پہلا سی ایک کہلوری راجا بھیم چند آپ تا مر گیا پر ایدی آنس بنس ہے پہلا اینا نو ہی فتح کریے.
لڑائی ان تے ودے
سب لڑائی دی جڑ اینا تو ودی ہے یہی سب تو پہلا لڑائی کرنا ہے سب نے اکٹھا اینا نے کیتا یہی پوری جڑ ہے لڑائی دی.
جائے دلی ان کری پکار
اینا نے ہی سب راجہ نو نال لے کے دلی جا کے پکار کیتی ہے.
پتشاہ پکھائیو ان کئی بار
اینا نے کئی بار پادشاہ اورنگ زیب نو پڑکا کے او دے اہلکار او دے صوبے دار لے آ کے جنگ کیتے ہن.
لکھائیو لاہور سرہند پروانے
اس بادشاہ تو پٹا لکھوایا کہ بادشاہ جی اسانو تہاڈی فوجاں دی لوڑ ہے تہاڈے راج وکھے گوبند سنگھ جی فتور مچا رہے. مہاراج جی بڑے بڑے گل شبد آخدے سن کلگیتر پادشاہ بارے کئی واری پٹے لکھا کے لاہور دے صوبے دار ولئی جلندر دے صوبے دار لئی سرہند دے صوبے دار لئی بھی جاؤ فوجاں لے کے جاؤ گرو گوبند سنگھ جی دے فتح اتے فتح کرو. پر جڑی جڑی فوجاں لے کے آئے کلگیتر پادشاہ ول جڑے جڑے آئے او اتر کے گئے سب نو منہ دی کھانی پئی. اس طرح اے کہلور دے راجے راجے بھیم چند آدک اے کئی واری انہاں نے ودروہ کیتا ہے.
لے آئیو چڑھائے سب صوبے مسلمانے
سارے مسلمانے صوبے ترک آدک ملیش آدک چڑھا کے لے آئے سن.
دس لاکھ فوج رہ درا کندار
درا خیبر تک جتھے دس لاکھ فوج انہاں دی کٹھی جمع رہندی سی تے ہور صوبیاں دی فوج بھی لے کے آئے سن.
آئے لے آئیو یا مددکار
تے اپنے مدد لئی اے سارا پٹا لکھا کے گرو کلگیتر پاتشاہ تے چڑھائی کرن لئی فوجاں لے کے آئے سن.
صاحب زادے انہیں مروائے ان دینوں سب گر پائے
اینا کر کے ہی صاحب زادے شہید ہوئے وڈے صاحبزادے صاحبزادہ بابا عزیز سنگھ جی صاحبزادہ بابا ججار سنگھ جی اے دو چمکور دی گڑی وکھے شہید ہوئے تے اوتھے ہی تین پیارے شہید ہوئے تے دو چھوٹے صاحبزادے صاحبزادہ بابا جوراور سنگھ جی صاحبزادہ بابا فتح سنگھ جی اے سرہند دی نیاں وکھے شہید ہوئے. انہاں کر کے ਇਹੀ ਸਭ ਲੜਾਈ ਦੇ ਫਤੂਰ ਬਣੇ ਹਨ, ਇਸ ਕਰਕੇ ਇਹਨਾਂ ਨੂੰ ਪਹਿਲਾਂ ਫਤਿਹ ਕਰੀਏ।
ਦੁੱਖ ਸਭ ਗੁਰ ਪਾਏ,
ਇਹਨਾਂ ਨੇ ਸਾਰੇ ਖਾਲਸੇ ਪੰਥ ਨੂੰ ਮਹਾਰਾਜ ਨੂੰ ਦੁੱਖ ਦਿੱਤੇ ਹਨ।
ਪਹਿਲੋਂ ਕਤਲ ਕਰੋ ਕਹਿਲੋਰ,
ਖਾਲਸਾ ਜੀ ਉਹ ਸਭ ਤੋਂ ਪਹਿਲਾਂ ਆਪਣਾ ਨਿਸ਼ਾਨਾ ਬਣਾਓ ਕਹਿਲੂਰ ਦੇ ਰਾਜੇ ਨੂੰ, ਕਲੂਰ ਰਿਆਸਤ ਨੂੰ ਫਤਿਹ ਕਰਕੇ ਫਿਰ ਤੁਸਾਂ ਨੇ ਆਜ਼ਾਦ ਤੁਰਨਾ ਹੈ। ਫਿਰ ਜਿਹੜਾ ਅਗਾਂਹ ਦਾ ਇਲਾਕਾ ਹੈ ਫਿਰ ਅਗਾਂਹ ਜਾਵਾਂਗੇ ਬਿਲਾਸਪੁਰ ਦੀ ਪਹਾੜੀਆਂ ਵੱਲ, ਪਹਿਲਾਂ ਇੱਧਰ ਹੀ ਫਤਿਹ ਕਰੋ।
ਸਪਤ ਧਾਰ ਮਦ ਧੁਰ ਮਿਲਾਓ,
22 ਧਾਰ ਦੀ ਪਹਾੜੀਆਂ ਹਨ, ਉਹ ਕਿਹੜੀ ਕਿਹੜੀਆਂ? ਸੱਤ ਮੁਖੀ ਹਨ, ਇਹ ਡਡਵਾਲੀ ਆਦਿਕ, ਗੜਵਾਲੀ ਆਦਿਕ, ਕੈਲੂਰੀ ਆਦਿਕ, ਇਹਨਾਂ ਸਭ ਨੂੰ ਪਹਿਲਾਂ ਫਤਿਹ ਕਰੋ ਜਿਹੜੇ ਨੇੜੇ ਨੇੜੇ ਹਨ, ਜਿਹੜੇ ਦੂਰ ਦੇ ਹਨ ਉਹਨਾਂ ਨੂੰ ਫਿਰ ਫਤਿਹ ਕਰ ਲਵਾਂਗੇ।
ਸਿੱਖ ਤੇ ਰੱਖਿਆ ਕਰਾਓ,
ਜਿਹੜਾ ਤੇ ਸਾਡਾ ਸਿੱਖ ਬਣ ਜਾਵੇ ਭਾਵ ਸਿੱਖਿਆ ਮੰਨ ਲਵੇ, ਖਾਲਸੇ ਪੰਥ ਦੀ ਸ਼ਰਨ ਪੈ ਜਾਵੇ, ਗਊ ਬਣ ਜਾਵੇ, ਈਨ ਬਣ ਮੰਨ ਲਵੇ, ਉਹਨੂੰ ਕੁਛ ਨਾ ਆਖਣਾ, ਉਹਨੂੰ ਸਭ ਨੂੰ ਛੱਡ ਦੇਣਾ, ਜਿਹੜਾ ਈਨ ਨਾ ਮੰਨੇ ਅੜੇਗਾ ਉਹਨੂੰ ਝਾੜ ਦੇਣਾ।
ਤੋਵੇਰਾ ਤੋ ਬੰਦੇ ਕੈਲੂਰੀਅਨ ਕਹੀ ਹੋਵੋ ਖਬਰਦਾਰ।
ਬੰਦਾ ਸਿੰਘ ਬਹਾਦਰ ਨੇ ਪਹਿਲਾਂ ਖਬਰ ਭੇਜੀ, ਐਵੇਂ ਨੀ ਇਕਦਮ ਆਪਣਾ ਲਸ਼ਕਰ ਤੋਰਿਆ, ਇਹ ਨੀਤੀ ਹੈ, ਕਲਗੀਧਰ ਪਾਤਸ਼ਾਹ ਦੀ ਨੀਤੀ ਸੀ, ਖਾਲਸੇ ਦੀ ਨੀਤੀ ਹੈ ਕਿ ਪਹਿਲਾਂ ਖਬਰ ਭੇਜਣੀ, ਭਾਈ ਸਾਵਧਾਨ ਹੋ ਜਾ, ਖਾਲਸਾ ਪੰਥ ਚੜ ਕੇ ਆ ਰਿਹਾ। ਤੇ ਬੰਦਾ ਸਿੰਘ ਬਹਾਦਰ ਨੇ ਕੈਲੂਰ ਰਿਆਸਤ ਵੱਲ ਇੱਕ ਖਬਰ ਭੇਜੀ, ਆਪਣਾ ਬੰਦਾ ਭੇਜਿਆ ਕਿ ਸਾਰੇ ਖਬਰਦਾਰ ਸਾਵਧਾਨ ਹੋ ਜਾਓ,
ਅਕੈਤ ਹਮਰੀਅਤ ਬਣੋ, ਅਕੈ ਲੜੋ ਹਮ ਨਾਲ,
ਜਾਂ ਤਾਂ ਸਾਡੀ ਰਈਅਤ ਬਣੋ, ਸਾਡੀ ਪ੍ਰਜਾ ਬਣੋ, ਜਾਂ ਫਿਰ ਤਲਵਾਰਾਂ ਧੂ ਕੇ ਆਪਣੀ ਬੰਦੂਕਾਂ ਲੈ ਕੇ ਲਾਓ ਲਸ਼ਕਰ ਅੱਗੇ ਸਾਡੇ ਸਾਹਮਣੇ ਆਓ, ਜਾਂ ਜੰਗ ਕਰੋ ਜਾਂ ਪ੍ਰਜਾ ਬਣੋ ਸਾਡੀ, ਦੋਵਾਂ ਚੋਂ ਇੱਕ ਕੰਮ ਕਰ ਲਵੋ।
ਭਾਈ ਮੈਂ ਆਇਓ ਅਬ ਪਰਬਤ ਲੁਟਾਵਨ,
ਹੁਣ ਮੈਂ ਆਇਆ। ਬੰਦਾ ਸਿੰਘ ਜੀ ਬਹਾਦਰ ਕਹਿਣ ਲੱਗੇ ਅਸੀਂ ਹੁਣ ਆਏ ਹਾਂ ਖਾਲਸਾ ਪੰਥ ਲੈ ਕੇ, ਫੌਜਾਂ ਲੈ ਕੇ ਇਹਨਾਂ ਪਹਾੜੀ ਰਾਸਤਾ ਨੂੰ ਲੁੱਟਣ ਲਈ ਤੁਹਾਡੇ ਵੱਲ ਆ ਰਹੇ ਹਾਂ।
ਗੁਰ ਕਹੀ ਧੁਰ ਸਤ ਧਾਰ ਮਿਲਾਵਨ,
ਵਚਨ ਹੈ ਮਹਾਰਾਜ ਜੀ ਦਾ ਕਿ ਇਹਨਾਂ ਸਤ ਧਾਰਾਂ ਨੂੰ ਧੂੜੀ ਵਿਖੇ ਮਿਲਾ ਦੇਣਾ, ਜਿਹੜੇ ਜਿਹੜੇ ਅੜਨਗੇ ਸਭ ਨੂੰ ਝਾੜ ਕੇ ਧੂੜੀ ਵਿਖੇ ਮਿਲਾ ਦੇਣਾ ਹੈ।
ਜੋ ਕਿਚੇ ਹੋਏ ਕਰ ਲਿਓ ਤਕੜਾਈ,
ਜਿਵੇਂ ਮਰਜ਼ੀ ਆਪਣੀ ਤਕੜਾਈ ਕਰ ਲੋ, ਸਾਵਧਾਨ ਹੋ ਜਾਓ, ਹੁਣ ਖਾਲਸਾ ਪੰਥ ਚੜ ਕੇ ਆ ਗਿਆ ਹੈ।
ਮਾਰੋ ਤੁਮਕੋ ਢੋਲ ਬਜਾਏ,
ਢੋਲ ਬਜਾ ਕੇ ਮਾਰਾਂਗੇ, ਭਾਵ ਕਹਿਣ ਦਾ ਕਿ ਐਵੇਂ ਨੀ ਮਾਰਾਂਗੇ, ਸਾਨੂੰ ਪਹਿਲਾਂ ਸਾਵਧਾਨ ਕਰ ਰਹੇ ਹਾਂ, ਸੁਚੇਤ ਕਰ ਰਹੇ ਹਾਂ, ਸੁਚੇਤ ਹੋ ਕੇ ਮਾਰਾਂਗੇ, ਜਿਹੜਾ ਜਿਹੜਾ ਅੱਗੇ ਅੜੇਗਾ ਢੋਲ ਵਜਾ ਵਜਾ ਕੇ ਕਹਿ ਕਹਿ ਕੇ ਮਾਰਾਂਗੇ, ਭਾਈ ਤੂੰ ਵੀ ਆ ਜਾ, ਜਿਹੜਾ ਪਿਆਰ ਨਾਲ ਅੱਗੇ ਚੁੱਕ ਗਿਆ ਉਹਨੂੰ ਛੱਡ ਦਵਾਂਗੇ।
ਰਾਜੇ ਗਰਰਾ ਕੀਆ,
ਰਾਜੇ ਪਹਿਲਾਂ ਹੀ ਬੜੇ ਘਮੰਡ ਅਹੰਕਾਰ ਵਾਲੇ ਸਨ, ਤੇ ਇਹਨਾਂ ਰਾਜਾ ਨੇ ਆਪਣੇ ਆਪ ਤੇ ਬੜਾ ਅਹੰਕਾਰ ਕੀਤਾ ਹੈ।
ਬਸੈ ਪਰਬਤੀ ਬੜ ਉੱਚੇ ਥੀਆ,
ਕਹਿਣ ਲੱਗੇ ਸੋਚਣ ਲੱਗੇ ਵੀ ਅਸੀਂ ਤਾਂ ਪਹਾੜੀ ਰਾਜੇ ਉੱਚੀ ਥਾਂ ਤੇ ਰਹਿੰਦੇ ਹਾਂ, ਦੂਜੀ ਵਿਚਾਰ ਕਿ ਅਸੀਂ ਪਹਾੜੀ ਰਾਜੇ ਹਾਂ, ਸਾਡੇ ਕੋਲ ਬੜੀਆਂ ਸ਼ਕਤੀਆਂ ਹਨ, ਸਾਡੇ ਕੋਲ ਬੜੀਆਂ ਦੇਵੀ ਦੇਵਤੇ ਹਨ, ਬੜੀ ਸ਼ਕਤੀ ਦੇ ਮਾਲਕ ਆ ਅਸੀਂ,
ਮੰਤਰ ਜੰਤਰ ਤੋਂ ਪੂਜਾ ਹਮ ਪੁਰ ਨਾਏ,
ਸਾਡੇ ਉੱਤੇ ਕੋਈ ਮੰਤਰ ਜੰਤਰ ਨਹੀਂ ਪੂਜਦਾ, ਕੋਈ ਸ਼ਕਤੀ ਕਰ ਲਵੇ, ਕੋਈ ਰਿਧੀ ਸਿਧੀ ਚਲਾ ਲਵੇ, ਪਰ ਸਾਡੇ ਉੱਤੇ ਉਹ ਨਹੀਂ ਪੁਗਦਾ।
ਦੇਵ ਦੇਵੀ ਰਹਿ ਪਰਬਤ ਮਾਏ,
ਸਾਡੇ ਇਹਨਾਂ ਪਹਾੜੀ ਇਲਾਕੇ ਵਿਖੇ ਦੇਵਤੇ ਰਹਿੰਦੇ ਹਨ, ਦੇਵੀਆਂ ਰਹਿੰਦੀਆਂ ਹਨ, ਜਿਨ੍ਹਾਂ ਉੱਤੇ ਦੇਵੀਆਂ ਦਾ ਅਸਰ ਹੈ, ਦੇਵਤਿਆਂ ਦਾ ਅਸਰ ਹੈ, ਉਹਨਾਂ ਉੱਤੇ ਜਾਦੂ ਟੂਣੇ ਤੁਰਦੇ ਹੀ ਨਹੀਂ, ਉਹ ਆਪਣਾ ਅਸਰ ਕਰਦੇ ਹੀ ਨਹੀਂ, ਇਸ ਕਰਕੇ ਅਸੀਂ ਉੱਚੇ ਹਾਂ ਵੱਡੇ ਹਾਂ।
ਜੱਟ ਬੂਟ ਕਰ ਲਿਆ ਸਿਪਾਹੀ,
ਜੱਟ ਬੂਟ ਲੈ ਕੇ ਸਿਪਾਹੀ ਆਏ ਹੋ, ਤੁਹਾਡੇ ਸਿਪਾਹੀ ਕੈਸੇ ਹਨ? ਜਿਹੜੇ ਨਾਈ ਸ਼ਿੰਬੇ ਜੱਟ ਆਦਿਕ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਤਲਵਾਰ ਕਿਵੇਂ ਫੜਨੀ ਹੈ, ਤੇਗ ਕਿਵੇਂ ਚਲਾਣੀ ਹੈ, ਉਹ ਸਾਡੇ ਵੱਲ ਚੜ ਕੇ ਆ ਰਹੇ ਹਨ।
ਤੇਗ ਅੱਗੇ ਕੋ ਕਵ ਟਿਕਾ ਵਾਏ,
ਸਾਡੀ ਤੇਗ ਦੇ ਅੱਗੇ, ਸਾਡੇ ਲਾਓ ਲਸ਼ਕਰ ਦੇ ਅੱਗੇ, ਸਾਡੀ ਤਲਵਾਰ ਅੱਗੇ ਕੋਈ ਟਿਕੇਗਾ ਨਹੀਂ। ਜਿਹੜਾ ਟਿਕੇਗਾ ਉਹ ਆਪੇ ਹੀ ਮਰ ਜਾਵੇਗਾ।
ਉਹ ਜਿਸ ਗੁਰੂ ਤੁਮ ਭੇਜੇ ਆਏ, ਉਨਕੋ ਦੇਖ ਹਮ ਕਸ ਹੱਥ ਲਾਏ।
ਬੰਦਾ ਸਿੰਘ ਜੀ, ਜਿਸ ਗੁਰੂ ਨੇ ਤੁਹਾਨੂੰ ਭੇਜਿਆ ਹੈ, ਜਾ ਕੇ ਪੁੱਛ ਲਓ ਉਸ ਗੁਰੂ ਤੋਂ ਕਿ ਅਸਾਂ ਨੇ ਜੋ ਹੱਥ ਲਗਾਏ ਗੁਰੂ ਗੋਬਿੰਦ ਸਿੰਘ ਜੀ ਨੂੰ, ਕਲਗੀਧਰ ਪਾਤਸ਼ਾਹ ਜੀ ਨੂੰ ਜਾ ਕੇ ਪੁੱਛ ਲਓ ਉਨ੍ਹਾਂ ਦਾ ਕੀ ਹਾਲ ਬਣਿਆ ਹੈ।
ਪਰਬਤ ਚੜੇ ਬਿਨ ਅਲਖ ਨਾ ਲਿਓ,
ਇਧਰ ਆਪਣੀ ਅਣਖ ਨਾ ਰੱਖਣਾ। ਤੁਹਾਡੀ ਅਣਖ ਉਦੋਂ ਤੱਕ ਹੈ ਜਦ ਤੱਕ ਆਪ ਜੀ ਇਧਰ ਨਹੀਂ ਆਏ। ਜਦੋਂ ਤੁਸੀਂ ਇਧਰ ਆ ਗਏ, ਤੁਹਾਡੀ ਸਾਰੀ ਅਣਖ, ਤੁਹਾਡਾ ਗਰੂਰ ਆਪੇ ਹੀ ਮਿੱਟੀ ਵਿਖੇ ਮਿਲ ਜਾਣਾ ਹੈ।
ਇਹ ਬਚ ਅਗਿਓਂ ਕਹਿਲੂਰੀ ਕਹਿਓ,
ਇਹ ਬਚਨ ਕਹਿਲੂਰੀ ਰਾਜੇ ਦੇ ਆਖੇ ਹਨ।
ਤੋ ਜਾ ਜੇ ਜੋ ਚੜ ਬੰਦੇ ਜੀ ਬਯੋ,
ਬੰਦਾ ਸਿੰਘ ਜੀ ਬਹਾਦਰ ਜੀ ਕਿਹੜਾ ਘੱਟ ਹਨ। ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ, ਖਾਲਸਾ ਪੰਥ ਨਾਲ ਹੈ। ਜਦ ਤੱਕ ਖਾਲਸਾ ਪੰਥ ਨਾਲ ਹੈ ਤੇ ਕੋਈ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਤੇ ਬੰਦਾ ਸਿੰਘ ਜੀ ਬਹਾਦਰ ਜੇਜੋ ਦੀ ਥਾਂ ਤੇ ਜਾ ਕੇ ਜਿਨ੍ਹਾਂ ਨੇ ਥਾਂ ਮੱਲੀ ਹੈ ਤੇ ਆਪਣਾ ਪੈਰਾ ਕੀਤਾ ਹੈ,
ਇੱਕ ਥੜਾ ਬੰਦੇ ਜੀ ਕਹਿਓ,
ਉਸ ਥਾਂ ਤੇ ਜਾ ਕੇ ਇੱਕ ਥੜਾ ਬਣਵਾਇਆ ਹੈ।
ਸਭ ਲੋਕਨ ਤੈ ਹੋ ਕੇ ਦਿਵਾਇਓ,
ਤੇ ਉਸ ਥੜੇ ਤੇ ਬੰਦਾ ਸਿੰਘ ਬਹਾਦਰ ਨੇ ਆਖਿਆ ਵੀ ਸਾਰੇ ਲੋਕਾਂ ਨੂੰ ਹੋਕਾ ਦਵੋ, ਜਿਹੜੇ ਜਿਹੜੇ ਪਹਾੜੀ ਸਮਾਜ ਦੇ ਲੋਕ ਹਨ ਸਭ ਨੂੰ ਜਾ ਕੇ ਇਹ ਸੁਣਾ ਦਵੋ,
ਦੁੱਖ ਸੁੱਖ ਇਸ ਤੇ ਪਾਇਓ।
ਜਿਹਨੂੰ ਕੋਈ ਦੁੱਖ ਹੈ, ਕੋਈ ਤਕਲੀਫ ਹੈ, ਕੋਈ ਚਿੰਤਾ ਹੈ, ਉਹ ਸਾਰਾ ਸਾਰੇ ਇੱਥੇ ਆਣ, ਇਸ ਥੜੇ ਕੋਲ ਆਣ, ਸਭ ਨੂੰ ਸਾਰੇ ਦੁੱਖ ਦੂਰ ਹੋਣਗੇ। ਭਾਵ ਕਹਿਣ ਦਾ ਕਿ ਇਹ ਥੜਾ ਨਹੀਂ, ਇਹ ਖਾਲਸੇ ਪੰਥ ਦਾ ਇੱਕ ਨਿਸ਼ਾਨ ਹੀ ਬਣ ਗਿਆ ਹੈ। ਜਿਹੜਾ ਖਾਲਸੇ ਪੰਥ ਕੋਲ ਆਵੇਗਾ ਉਹਦੇ ਸਾਰੇ ਦੁੱਖ ਦੂਰ ਹੋਣਗੇ।
ਪਰਬਤੀਆਂ ਨੂੰ ਸਿੱਧੀ ਖੋ ਸਿਆਣੇ,
ਅਸਾਂ ਨੇ ਤਾਂ ਪਹਾੜੀ ਰਾਜਾਂ ਤੋਂ ਸਿੱਧੀ ਖੋ ਲਈ ਹੈ। ਜਿਹੜੀ ਸਿੱਧੀ ਇਹਨਾਂ ਕੋਲ ਸੀ, ਕਰਾਮਾਤਾ ਇਹਨਾਂ ਕੋਲ ਸੀ, ਅਸਾਂ ਨੇ ਖੋ ਕੇ ਲਿਆ ਕੇ ਇੱਥੇ ਰੱਖੀ ਹੈ।
ਦੇਵ ਦੇਵੀ ਲਿਆ ਹੀਆਂ ਪ੍ਰਗਟਾਣੀ,
ਸਾਰੇ ਦੇਵਤੇ ਸਾਰੀ ਦੇਵੀਆਂ ਅਸਾਂ ਨੇ ਇੱਥੇ ਲਿਆ ਕੇ ਪ੍ਰਗਟ ਕੀਤੀਆਂ ਹਨ।
ਦੋਹੇਰਾ ਬਹੁਤ ਦੁਖੀਏ ਚੱਲ ਤੇ ਆਏ, ਗਏ ਸੁਦੁਖ ਗਵਾਏ।
ਕਿਉਂਕਿ ਹਰ ਬੰਦਾ ਦੁਖੀ ਹੈ। ਰਾਜ ਤਾਂ ਬਾਅਦ ਚ ਹੋਇਆ ਕਿ ਪਹਿਲਾਂ ਆਪਣੇ ਘਰ ਦਾ ਦੁੱਖ, ਆਪਣੇ ਸਰੀਰ ਦਾ ਦੁੱਖ, ਆਪਣੇ ਪਰਿਵਾਰ ਦਾ ਦੁੱਖ ਹੈ। ਜਿਹੜੇ ਜਿਹੜੇ ਦੁਖੀ ਉਹ ਸਾਰੇ ਚੱਲ ਕੇ ਆਣਗੇ। ਜਿਤਨੇ ਪਹਾੜਾਂ ਦੇ ਲੋਕ ਉਹ ਸਾਰੇ ਚੱਲ ਚੱਲ ਕੇ ਬੰਦਾ ਸਿੰਘ ਜੀ ਬਹਾਦਰ ਕੋਲ ਆਣ ਲੱਗੇ ਹਨ।
ਦੁੱਖ ਗਵਾਏ,
ਜਿਹੜੇ ਆਏ ਸਭ ਦਾ ਦੁੱਖ ਦੂਰ ਹੋਣ ਲੱਗਾ। ਸਾਰੇ ਖਾਲਸੇ ਪੰਥ ਦੀ ਈਦ ਮੰਨ ਕੇ ਬੰਦਾ ਸਿੰਘ ਬਹਾਦਰ ਨੂੰ ਮੱਥਾ ਵੀ ਟੇਕ ਰਹੇ ਹਨ ਤੇ ਆਪਣੇ ਦੁੱਖ ਗਵਾ ਕੇ ਆਪਣੇ ਘਰ ਜਾ ਰਹੇ ਹਨ।
ਮਨ ਇੱਛੇ ਫਲ ਪਾਏ,
ਖਾਲਸਾ ਪੰਥ ਹੈ, ਇਥੋਂ ਸਭ ਕੁਛ ਮਿਲਦਾ ਹੈ। ਦੁੱਧ ਵਾਲੇ ਨੂੰ ਦੁੱਧ ਮਿਲਦਾ ਹੈ, ਪੁੱਤਰ ਲੈਣ ਵਾਲੇ ਨੂੰ ਪੁੱਤਰ ਦੀ ਦਾਤ ਮਿਲਦੀ ਹੈ। ਜਿਹੜੇ ਦੁੱਖ ਹਨ ਉਹਦੇ ਦੁੱਖ ਦੂਰ ਹੁੰਦੇ ਹਨ ਗੁਰੂ ਕੀ ਸੰਗਤ ਤੋਂ, ਖਾਲਸੇ ਪੰਥ ਤੋਂ, ਕਲਗੀਧਰ ਪਾਤਸ਼ਾਹ ਤੋਂ ਤੇ ਗੁਰੂ ਕੇ ਪਿਆਰਿਆਂ ਤੋਂ। ਸਭ ਦੀ ਮੁਰਾਦਾਂ ਪੂਰੀਆਂ ਹੋ ਰਹੀਆਂ ਹਨ। ਜਿਹੜਾ ਜਿਹੜਾ ਜੋ ਵੀ ਇੱਛਾ ਲੈ ਕੇ ਆ ਰਿਹਾ, ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ ਜੋ ਬੋਲੈ, ਈਹਾ ਊਹਾ ਸੱਚ ਹੋਵੇ। ਸਭ ਦੀਆਂ ਮੁਰਾਦਾਂ ਪੂਰੀਆਂ ਹੋ ਰਹੀਆਂ ਹਨ।
ਰਾਜੇ ਕਹਿਲੂਰੀ ਫਿਕਰ ਬਡ ਕੀਆ,
ਜਦੋਂ ਰਾਜਾ ਨੇ ਵੇਖਿਆ ਕਿ ਸਾਡੀ ਪ੍ਰਜਾ, ਸਾਡੇ ਲੋਕ ਇਹਨਾਂ ਵੱਲ ਜਾ ਰਹੇ ਹਨ, ਤੇ ਉਸ ਰਾਜੇ ਕਹਿਲੂਰੀ ਨੇ ਬੜਾ ਫਿਕਰ ਕੀਤਾ ਹੈ।
ਸਭ ਜਲੰਦਰੀਆਂ ਲਿਖ ਸੋ ਦੀਆ,
ਉਸ ਕਹਿਲੂਰੀ ਰਾਜੇ ਨੇ ਸਭ ਨੂੰ ਇੱਕ ਪੱਤਰ ਲਿਖਿਆ। ਜਿਹੜੇ ਜਿਹੜੇ ਜਲੰਧਰ ਦੇ ਇਲਾਕੇ ਦੇ ਸੂਬੇਦਾਰ, ਹੋਰ ਪਹਾੜੀ ਰਾਜੇ ਹਨ, ਸਭ ਨੂੰ ਇੱਕ ਪੱਤਰ ਲਿਖਿਆ ਹੈ,
ਉਠਿਓ ਅਬਹਿ ਓ ਸ਼ਿਕਾਰ,
ਹੇ ਰਾਜਿਓ ਹੇ ਜੋਧਿਓ, ਇੱਕ ਨਵਾਂ ਸ਼ਿਕਾਰ ਉਠਿਆ ਹੈ। ਪਹਿਲਾਂ ਤਾਂ ਸ਼ਿਕਾਰ ਸੀ ਗੁਰੂ ਗੋਬਿੰਦ ਸਿੰਘ ਜੀ, ਉਹ ਤਾਂ ਇੱਥੋਂ ਚਲੇ ਗਏ ਹਨ, ਉਹ ਨਵਾਂ ਸ਼ਿਕਾਰ ਆਇਆ ਹੈ, ਤੁਸੀਂ ਇਹਦੀ ਚਿੰਤਾ ਕਰੋ।
ਲੁੱਟੀਏ ਉਸ ਕੋ ਮਾਰ,
ਸਾਰੇ ਆਪਸ ਵਿੱਚ ਇੱਕ ਜੁੱਟ ਹੋ ਕੇ ਰਲ ਮਿਲ ਕੇ ਇਹਨੂੰ ਲੁੱਟ ਲਈਏ ਜਾਂ ਮਾਰ ਦਈਏ।
ਕੱਚੀ ਅਵ ਸੋਏ ਬਲਾਏ,
ਇਹ ਬਲਾ ਕੱਚੀ ਹੈ, ਇਹ ਕੱਚੀ ਬਲਾ ਹੈ, ਜਦੋਂ ਪੱਕੀ ਹੋਗੀ ਫਿਰ ਮਾਰਨਾ ਔਖਾ ਹੈ, ਇਸ ਕਰਕੇ ਨਵਾਂ ਨਵਾਂ ਜੰਮਿਆ ਇਹਨੂੰ ਹੁਣੇ ਮਾਰ ਲਵੋ।
ਪੱਕੀ ਤਬ ਮਰ ਗਿਆ ਹੱਥ ਲਾਏ,
ਇਹਦੇ ਪੈਰ ਜੰਮ ਗਏ ਪੱਕਾ ਹੋ ਗਿਆ ਫਿਰ ਮਾਰਨਾ ਔਖਾ ਹੈ।
ਗੋਬਿੰਦ ਸਿੰਘ ਜਿਮ ਕਰੂ ਖੁਆਰੇ, ਜੋ ਦਸ ਲੱਖ ਰਲ ਕੱਢਿਓ ਥੋ ਮਾਰੇ।
ਭਰਾਵੋ ਸੁਣ ਲਵੋ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਆਏ ਸਨ ਇਸ ਇਲਾਕੇ ਵਿਖੇ, ਅਸਾਂ ਨੇ ਮਿਲ ਕੇ ਇਹਨਾਂ ਨੂੰ ਬਾਹਰ ਕੱਢਿਆ ਸੀ, ਖੁਆਰ ਕੀਤਾ ਸੀ, ਅੱਜ ਇਸੇ ਤਰ੍ਹਾਂ ਅਸੀਂ ਸਾਰੇ ਮਿਲ ਕੇ ਆਪਣੀਆਂ ਫੌਜਾਂ ਲੈ ਕੇ ਖੁਆਰ ਕਰੀਏ ਇਹਨਾਂ ਨੂੰ, ਜਿਹੜਾ ਬੰਦਾ ਸਿੰਘ ਬਹਾਦਰ ਚੜ ਕੇ ਆਇਆ ਹੈ।
ਵਹੀ ਅੰਡ ਬਚ ਟਿੱਡ ਜਿਮ ਛੱਡ ਗਏ,
ਕੋਈ ਟਿੱਡ ਆਪਣੇ ਬੱਚੇ ਛੱਡ ਕੇ ਅੱਗੇ ਤੁਰ ਜਾਂਦੀ ਹੈ, ਇਸੇ ਤਰ੍ਹਾਂ ਉਹ ਟਿੱਡ ਕੀ ਹੈ, ਇਹ ਬੱਚੇ ਹਨ ਖਾਲਸਾ ਪੰਥ ਗੁਰ ਕਲਗੀਧਰ ਪਾਤਸ਼ਾਹ ਜੀ ਦੇ। ਕਲਗੀਧਰ ਪਾਤਸ਼ਾਹ ਸਭਨਾਂ ਦਾ ਪਿਤਾ ਹੈ, ਤੇ ਉਹਦੇ ਬੱਚੇ ਹਨ ਬੰਦਾ ਸਿੰਘ ਜੀ ਬਹਾਦਰ, ਗੁਰੂ ਕੇ ਸਿੰਘ ਸੂਰਮੇ, ਇਹ ਸਾਰੇ ਬੱਚੇ ਇੱਥੇ ਆ ਕੇ ਹੁਣ ਆਪਣੇ ਪੈਰ ਜਮਾ ਰਹੇ ਹਨ।
ਵਹੀ ਪਰਾਜਿਤ ਹਮ ਲਗ ਆਇਓ,
ਪਤਾ ਲੱਗਦਾ ਇਹ ਉਹੀ ਇੱਥੇ ਆ ਗਏ ਹਨ।
ਉਹ ਵੀ ਕਹਾਵਤ ਗੁਰ ਜਿਮ ਕਰਾ ਮਾਤੇ,
ਉਹ ਵੀ ਕਹਾਵਤ ਹੈ ਕਿ ਜਿਵੇਂ ਕਲਗੀਧਰ ਪਾਤਸ਼ਾਹ ਬੜੇ ਕਰਾਮਾਤੀ ਸਨ, ਜਿਨ੍ਹਾਂ ਕੋਲ ਬੜੀ ਸ਼ਕਤੀ ਸੀ, ਤੇ ਇਸੇ ਤਰ੍ਹਾਂ ਇਹ ਵੀ ਬੜੇ ਕਰਾਮਾਤੀ ਹਨ, ਅਸਾਂ ਨੇ ਸੁਣਿਆ ਵੀ ਹੈ।
ਪਰ ਹੈ ਰਸਾਇਣੀ ਹਮ ਇਮ ਜਾਤੇ,
ਇਹ ਵੀ ਜਾਣਿਆ ਹੈ ਕਿ ਇਹਨਾਂ ਕੋਲ ਕੋਈ ਰਸਾਇਣ ਹੈ, ਕੋਈ ਰਿਧੀਆਂ ਸਿੱਧੀਆਂ ਹਨ, ਕੋਈ ਕਰਾਮਾਤਾ ਹਨ, ਜਿਨ੍ਹਾਂ ਕਰਕੇ ਇਹ ਸਭ ਨੂੰ ਦਾਨ ਕਰਦੇ ਹਨ।
ਅਕੈ ਪਾਰਸ ਅਕੈ ਪੁਰਸ ਪਾਸੇ,
ਇਹਨਾਂ ਕੋਲ ਕੋਈ ਪਾਰਸ ਹੈ ਜਾਂ ਇਹਨਾਂ ਕੋਲ ਕੋਈ ਦਵਾਈ ਬੂਟੀ ਹੈ, ਕੋਈ ਸ਼ਕਤੀ ਹੈ ਜਿਨ੍ਹਾਂ ਕਰਕੇ ਰਾਜ ਕਰ ਰਹੇ ਹਨ।
ਤਦ ਦੇਸ ਵੋ ਮੂਰੇ ਖਾਸੇ,
ਇੱਕ ਅੱਖ ਦੇ ਫੋਰ ਵਿਖੇ ਆਪਣੇ ਜੇਬ ਵਿੱਚੋਂ ਇਹ ਮੋਹਰਾ ਕੱਢ ਕੇ ਬਾਹਰ ਰੱਖਦੇ ਹਨ, ਇਹ ਸਭ ਸ਼ਕਤੀ ਦੀ ਕਲਾ ਹੈ।
ਅਬ ਉਸ ਕੋ ਕਿਮ ਲਈਏ ਫੜੇ,
ਭਰਾਵੋ ਹੁਣ ਕਿਵੇਂ ਕਰੀਏ, ਐਸੇ ਬੰਦਾ ਸਿੰਘ ਬਹਾਦਰ ਨੂੰ ਕਿਵੇਂ ਫੜੀਏ, ਕਿਵੇਂ ਮਾਰੀਏ।
ਹਮ ਪਰਬਤੀਆਂ ਕਾ ਕੰਮ ਸਰੇ,
ਸਾਡੇ ਸਾਰੇ ਪਹਾੜੀ ਰਾਜਿਆਂ ਦਾ ਕੰਮ ਸਰ ਜਾਵੇਗਾ।
ਹੈ ਪਰਬਤ ਬੋਲੋ ਹੈ ਖਾਣ,
ਧਿਆਨ ਰੱਖਣਾ ਇਸ ਪਹਾੜ ਦੇ ਇਲਾਕੇ ਵਿਖੇ ਬਹੁਤੀਆਂ ਲੋਹੇ ਦੀ ਖਾਣਾ ਹਨ, ਖਾਣਾ ਭਾਵ ਅਸੀਂ ਸਾਰੇ ਤਕੜੇ ਵੀ ਹਾਂ, ਅਸੀਂ ਸਾਰੇ ਯੋਧੇ ਵੀ ਹਾਂ, ਇਹ ਸਭ ਲੋਹੇ ਦੀ ਖਾਣਾ ਇਸ ਪਹਾੜੇ ਦੇ ਇਲਾਕੇ ਵਿਖੇ ਹਨ।
ਲੇ ਪਾਰਸ ਕਰੀਏ ਸਵਰਨ ਠਾਣ,
ਮੈਂ ਸੁਣਿਆ ਵੀ ਹੈ ਤੇ ਉਹਨਾਂ ਕੋਲ ਪਾਰਸ ਵੀ ਹੈ, ਕੋਈ ਰਸਾਇਣ ਬੂਟੀ ਵੀ ਹੈ, ਉਹ ਪਾਰਸ ਲੈ ਕੇ ਆਪਣੇ ਲੋਹੇ ਦੀ ਖਾਣਾ ਨੂੰ ਤੂੰ ਸੋਨਾ ਬਣਾਓ ਤੇ ਆਪਣਾ ਰਾਜ ਕਰੋ।
ਉਹ ਜੋ ਹੈ ਰਸਾਇਣ ਉਸ ਪਾਏ,
ਉਹਨਾਂ ਕੋਲ ਐਸੀ ਕੋਈ ਦਵਾਈ ਹੈ, ਰਸਾਇਣ ਹੈ,
ਸਿੱਖ ਲੋਗ ਤੋਂ ਛੱਡੀਏ ਗਤਾਏ,
ਇਹ ਸਾਡੀ ਸਿੱਖਿਆ ਲੈ ਲਵੇ, ਸਾਡਾ ਸਿੱਖ ਬਣ ਜਾਵੇ, ਉਹਨੂੰ ਫਿਰ ਛੱਡ ਦੋ। ਦੂਜੀ ਭਾਵ ਦੂਜੀ ਵਿਚਾਰ ਇੱਥੇ ਕਹਿਣ ਦੀ ਕਿ ਉਹ ਰਸਾਇਣ ਸਿੱਖ ਲਵੋ ਤੇ ਕਿਹੜਾ ਉਹਦੇ ਕੋਲ ਮੰਤਰ ਹੈ, ਕਿਹੜਾ ਜੰਤਰ ਹੈ, ਉਹ ਕਿਵੇਂ ਰਸਾਇਣ ਕੰਮ ਆਉਂਦਾ, ਉਹ ਸਿੱਖ ਲਵੇ ਤਾਂ ਉਹਨੂੰ ਛੱਡ ਦਵੋ।
ਜੋ ਹੋਏ ਨਾ ਪਾਰਸ ਰਸਾਇਣ, ਉਹ ਕਹਤੇ ਦਰਬ ਲਿਆਏ,
ਜੇ ਉਹਦੇ ਕੋਲ ਕੋਈ ਪਾਰਸ ਨਾ ਹੋਵੇ, ਕੋਈ ਰਸਾਇਣ ਨਾ ਹੋਵੇ, ਤੇ ਪੈਸਾ ਕਿੱਥੋਂ ਆਵੇ ਉਹਦੇ ਕੋਲ? ਹਰ ਵੇਲੇ ਸੋਨੇ ਦੀਆਂ ਮੋਹਰਾਂ, ਹਰ ਵੇਲੇ ਹੀਰੇ ਮੋਤੀ ਉਹਦੇ ਜੇਬ ਵਿਖੇ ਰਹਿੰਦੇ ਹਨ, ਕੋਈ ਸ਼ਕਤੀ ਤਾਂ ਹੈ। ਇਸ ਕਰਕੇ ਇੱਕ ਤਰੀਕਾ ਹੈ, ਜਾਂ ਤਾਂ ਉਸ ਤੋਂ ਤਰੀਕਾ ਸਿੱਖ ਲਵੋ ਕਿਵੇਂ ਉਹ ਸੋਨਾ ਬਣਾਉਂਦਾ, ਹੀਰੇ ਮੋਤੀ ਬਣਾਉਂਦਾ, ਉਹ ਕਿਹੜੀ ਕਲਾ, ਉਹ ਕਲਾ ਸਿੱਖ ਲਵੋ ਤੇ ਫਿਰ ਉਹਨੂੰ ਛੱਡ ਦਵੋ ਜਾਂ ਮਾਰ ਦਵੋ।
ਮੈਂ ਉਸ ਰਾਜਨ ਵਣਜਿਆ ਉਹ ਇਤੋ ਖਰਚ ਕੈ ਖਾਏ।
ਰਾਜਾ ਹੈ, ਰਾਜਾ ਵਾਂਗ ਵਣਜ ਕਰਦਾ, ਵਪਾਰ ਕਰਦਾ, ਕੀਰਤ ਕਿਤਨਾ ਖਰਚ ਕਰਦਾ ਇਹ ਤਾਂ ਉਹੀ ਜਾਣਦਾ ਹੈ।
ਜੋ ਪਈ ਯੋ ਸੁਨ ਰਾਜੇ ਬਹੁ ਚਲ ਆਏ।
ਇਸ ਕਹਿਲੂਈ ਰਾਜੇ ਦਾ ਇਹ ਪੱਤਰ ਸੁਣ ਕੇ ਸਾਰੇ ਰਾਜੇ ਆਪਣੇ ਆਪਣੇ ਇਲਾਕੇ ਛੱਡ ਕੇ ਇਸ ਇਲਾਕੇ ਵਿਖੇ ਆਉਣ ਲੱਗੇ ਹਨ।
ਆਪ ਨਾ ਆਏ ਤਿੰਨ ਵਜ਼ੀਰ ਕਲਾਏ।
ਆਪ ਨਹੀਂ ਆ ਸਕੇ ਕਿਸੇ ਕਾਰਨ ਕਰਕੇ, ਉਹਨਾਂ ਨੇ ਆਪਣੇ ਦੂਤ ਵਜ਼ੀਰ ਆਦਿਕ ਭੇਜੇ ਹਨ।
ਆਏ ਸਮਨ ਮਿਲ ਮਤੋ ਮਤਾਏ।
ਜਿਹੜੇ ਜਿਹੜੇ ਰਾਜੇ ਆਏ, ਦੂਤ ਆਏ, ਵਜ਼ੀਰ ਆਏ, ਵਕੀਲ ਆਏ, ਸਭ ਨੇ ਬਹਿ ਕੇ ਇੱਕ ਮਤਾ ਪਕਾਇਆ ਹੈ।
ਕਿਮ ਜੀਵਤ ਉਸ ਕੋ ਲਈਆਂ ਫੜਾਏ।
ਮਤਾ ਇਹ ਪਕਾਰੇ ਹਨ ਕਿਸ ਤਰ੍ਹਾਂ ਜਿੰਦੇ ਜੀ ਬੰਦਾ ਸਿੰਘ ਬਹਾਦਰ ਨੂੰ ਫੜ ਲਈਏ, ਕਿਹੜਾ ਤਰੀਕਾ ਹੈ, ਕਿਹੜਾ ਕਾਰਨ, ਕਿਵੇਂ ਫੜੀਏ ਬੰਦਾ ਸਿੰਘ ਬਹਾਦਰ
ਨੂੰ। ਤੇ
ਜੋ ਰਸਾਇਣ ਉਹਦੇ ਕੋਲ ਹੈ, ਜੋ ਪਾਰਸ ਉਹਦੇ ਕੋਲ ਸਾਨੂੰ ਦੱਸ ਦੇਵੇ ਵੀ ਕਿਵੇਂ ਉਹਦਾ ਕਾਰਜ ਹੁੰਦਾ, ਕਿਵੇਂ ਮੰਤਰ ਪ੍ਰਫੁੱਲਿਤ ਹੁੰਦਾ, ਦੱਸ ਦੇਵੇ, ਫਿਰ ਛੱਡ ਦਵੋ ਉਸ ਨੂੰ।
ਮਾਰ ਲਈਆ ਮੈਂ ਕੌਣ ਬਚਾਏ।
ਧਿਆਨ ਰੱਖਣਾ, ਉਹਨੂੰ ਜੰਗ ਵਿਖੇ ਇਸੇ ਤਰ੍ਹਾਂ ਮਾਰ ਦਈਏ ਤਾਂ ਫਿਰ ਸਾਡੇ ਕੋਲ ਮੰਤਰ ਨਹੀਂ ਆਣਾ, ਉਹ ਕਲਾ ਨਹੀਂ ਆਣੀ ਜਿਹੜੀ ਕਲਾ ਉਹਦੇ ਕੋਲ ਹੈ। ਪਹਿਲਾਂ ਪੁੱਛੋ ਉਹਦੇ ਕੋਲ ਕਿ ਤੇਰੇ ਕੋਲ ਕਿਹੜੀ ਕਲਾ ਹੈ, ਕਿਹੜਾ ਮੰਤਰ ਹੈ, ਕਿਹੜਾ ਰਸਾਇਣ ਹੈ, ਉਹ ਪੁੱਛ ਕੇ ਫਿਰ ਉਹਨੂੰ ਮਾਰਨਾ।
ਕਿਮ ਛਲ ਸੋਸ ਜੀਵਤ ਫੜੋ।
ਇਸੇ ਤਰ੍ਹਾਂ ਛਲ ਕਪਟ ਕਰੋ, ਉਹਨੂੰ ਜਿੰਦੇ ਜੀ ਫੜ ਲਵੋ।
ਉਸਿਓ ਪਹਿਲੋਂ ਇਮੈ ਨਾ ਲੜੋ।
ਇਸ ਤਰ੍ਹਾਂ ਨਾ ਲੜਨਾ, ਪਹਿਲਾਂ ਉਸ ਨਾਲ ਪਹਿਲਾਂ ਸਭ ਕੁਝ ਪੁੱਛ ਕੇ ਫਿਰ ਜੰਗ ਕਰਨਾ।
ਕੋ ਕਹੇ ਉਸ ਮਾਰੋ ਸਭ ਖੂਨੀ।
ਕਈ ਕਹਿਣ ਲੱਗੇ ਉੱਥੇ ਵੱਖਰੇ ਵੱਖਰੇ ਸਲਾਹ ਮਸ਼ਵਰਾ ਦੇਣ ਵਾਲੇ ਕਹਿਣ ਲੱਗੇ ਬੜਾ ਖੂਨੀ ਹੈ, ਉਹਨੂੰ ਬੜੀ ਛੇਤੀ ਮਾਰ ਦੋ, ਐਵੇਂ ਨਾ ਉਹਦੇ ਕੋਲ ਜਾਓ, ਉਹਦੇ ਕੋਲ ਛਲ ਕਪਟ ਕਰੋ, ਬੜਾ ਖੂਨੀ ਹੈ, ਉਹਨੂੰ ਛੇਤੀ ਮਾਰ ਦਵੋ।
ਕਹੇ ਬਚਾਓ ਉਸ ਤੇ ਜਾਨ ਆਪਣੀ।
ਕਈ ਬੜੇ ਡਰਪੋਕ ਸਨ, ਉਹ ਕਹਿਣ ਲੱਗੇ ਭਾਈ ਉਸ ਤੋਂ ਆਪਣੀ ਜਾਨ ਬਚਾ ਲਵੋ, ਬੜਾ ਖਤਰਨਾਕ ਹੈ, ਉਹ ਕਲਗੀਧਰ ਪਾਤਸ਼ਾਹ ਦਾ ਸਿੰਘ ਹੈ, ਭੁਜੰਗੀ ਸਿੰਘ ਹੈ, ਐਸਾ ਭੁਜੰਗੀ ਸਿੰਘ ਹੈ ਜਿਹੜਾ ਆਪਣਾ ਡੰਗ ਮਾਰੇਗਾ ਤੇ ਸਭ ਨੂੰ ਮਾਰ ਦੇਵੇਗਾ, ਇਸ ਕਰਕੇ ਆਪਣੀ ਜਾਨ ਬਚਾਓ, ਆਪਣਾ ਬਚਾਵ ਕਰਕੇ ਇਥੋਂ ਤੁਰ ਬਣੇ।
ਕੋ ਕਹੇ ਉਸ ਮਾਰੋ ਮੈਦਾਨੇ।
ਕਈ ਕਹਿਣ ਲੱਗੇ ਭਾਈ ਤੁਰਦੇ ਦੀ ਗੱਲ ਬਣਨੀ ਵੱਖਰੀ ਹੈ, ਅਸੀਂ ਸਾਰੇ ਲੜਨ ਆਏ ਆ ਤੇ ਇੱਥੇ ਮੈਦਾਨ ਦੇ ਜੰਗ ਵਿਖੇ, ਚੰਗੇ ਮੈਦਾਨ ਵਿਖੇ ਸਾਰੇ ਅੱਗੇ ਹੋ ਕੇ ਉਹਨੂੰ ਮਾਰੋ ਤੇ ਮਾਰ ਕੇ ਆਪਣੀ ਫਤਿਹ ਪ੍ਰਾਪਤ ਕਰੋ।
ਤਰਫੋਂ ਮਤ ਪਾਵੇ ਜਾਨੋ।
ਚਾਰੋ ਤਰਫਾਂ ਉਹਨੂੰ ਘੇਰ ਕੇ ਉਹ ਬਾਹਰ ਨਾ ਜਾਣ ਪਵੇ, ਚਾਰੋ ਪਾਸੇ ਘੇਰਾ ਪਾ ਕੇ ਉਹਨੂੰ ਉੱਥੇ ਹੀ ਮਾਰ ਦਵੋ।
ਜਿਮ ਚੇਤੇ ਆਵੇ ਤਿਨ ਹੀ ਪਾਖੇ, ਜਿਤਨਕ ਮੁਖ ਉਹ ਤਿਤਨਕ ਆਖੇ।
ਜਿਤਨੇ ਮੂੰਹ ਉਤਨੀਆਂ ਗੱਲਾਂ, ਜਿਹੜੇ ਜਿਵੇਂ ਜਿਵੇਂ ਬਚਨ ਆਖਦੇ, ਜਿਵੇਂ ਜਿਵੇਂ ਜਿਸ ਦੀ ਬੁੱਧੀ ਹੈ ਉਵੇਂ ਉਵੇਂ ਆਖਦੇ। ਕਈ ਕਹਿੰਦਾ ਉਹਨੂੰ ਵੀ ਛੱਡ ਦੋ, ਉਹਨੂੰ ਜਾਣ ਦੋ ਉਹਨੂੰ, ਕਈ ਕਹਿੰਦੇ ਉਹਨੂੰ ਮਾਰ ਲਵੋ, ਕਈ ਕਹਿੰਦੇ ਆਪਣਾ ਬਚਾਵ ਕਰੋ, ਕਈ ਕਹਿੰਦੇ ਉਸ ਤੋਂ ਰਸਾਇਣ ਸਿੱਖ ਲਵੋ। ਜਿਤਨੀਆਂ ਮੂੰਹ ਉਤਨੀਆਂ ਗੱਲਾਂ ਹੋ ਰਹੀਆਂ ਹਨ।
ਸੁਣੋ ਬੰਦੇ ਕੀ ਬਾਤ।
ਖਾਲਸਾ ਜੀਓ ਅੱਗੇ ਸੁਣੋ, ਬੰਦਾ ਸਿੰਘ ਬਹਾਦਰ ਜੀ ਗੱਲ ਸੁਣੋ।
ਵਕੀਲ ਰਾਜਨ ਕੇ ਕਲੇ ਸਦਾ।
ਜਿਹੜੇ ਇਹ ਰਾਜੇ ਦੇ ਵਕੀਲ ਸਨ ਜਿਨ੍ਹਾਂ ਨੂੰ ਸੱਦੇ ਕੱਲੇ ਹਨ।
ਦੋਹੇਰਾ ਉਨਕੋ ਸਦ ਐਸੇ ਕਹੋ, ਤੁਮ ਕਹਲ ਕਾਏ ਕਰਾਓ।
ਬੰਦਾ ਸਿੰਘ ਬਹਾਦਰ ਨੇ ਆਪਣੇ ਬੰਦੇ ਭੇਜੇ, ਜਾਓ ਭਾਈ ਸਾਰੇ ਵਕੀਲ ਬੁਲਾ ਕੇ ਲਿਆਓ ਰਾਜਿਆਂ ਦੇ। ਜਦੋਂ ਸਾਰੇ ਵਕੀਲ ਆ ਗਏ ਤੇ ਬੰਦਾ ਸਿੰਘ ਬਹਾਦਰ ਨੇ ਆਖਿਆ ਤੁਸੀਂ ਐਵੇਂ ਨਾ ਆਪਣੇ ਆਪ ਤੇ ਬਹੁਤ ਅਹੰਕਾਰ ਕਰੋ, ਸਾਡੀ ਗੱਲ ਵੀ ਸੁਣ ਲਵੋ।
ਤੁਮ ਕਾਹਲ ਕੀਤੇ ਨਾ ਬਚੋ।
ਤੁਸੀਂ ਬੜੀ ਕਾਹਲ ਕਰ ਰਹੇ ਹੋ, ਅਸੀਂ ਛੇਤੀ ਮਾਰ ਦਈਏ ਬੰਦਾ ਸਿੰਘ ਬਹਾਦਰ ਨੂੰ, ਇਸ ਤਰ੍ਹਾਂ ਕਾਲ ਜੀਤਿਆਂ ਤੁਹਾਡਾ ਕੁਝ ਨਹੀਂ ਬਣਨਾ, ਆਪਣਾ ਬਚਾਅ ਵੀ ਕਰ ਲਵੋ।
ਬਚਨੋ ਯਤਨ ਕਮਾਓ,
ਯਤਨ ਕਰੋ ਆਪਣੇ ਬਚਾਵ ਦਾ।
ਜੋ ਪਈ ਉਹ ਜੋ ਚਹੁ ਲਿਆਈ ਫੌਜ ਪਾਤਸ਼ਾਹੇ।
ਤੁਸੀਂ ਚਾਹੁੰਦੇ ਹੋ ਕਿ ਅਸੀਂ ਪਾਤਸ਼ਾਹ ਦੀ ਫੌਜ ਲੈ ਕੇ ਆਈਏ, ਦਿੱਲੀ ਦੀ ਫੌਜ ਲੈ ਕੇ ਆਈਏ, ਲਾਹੌਰ ਦੀ ਫੌਜ ਲੈ ਕੇ ਆਈਏ, ਉਹ ਗੱਲ ਛੱਡ ਦਵੋ।
ਉਹ ਮਹਾਰਾਮ ਪ੍ਰਥਮ ਗਵਾਏ,
ਪਹਿਲਾਂ ਹੀ ਉਹ ਕੰਡਾ ਪੁੱਟ ਕੇ ਪਰੇ ਗਏ ਹੈ। ਜਿਹੜੀ ਜਿਹੜੀ ਫੌਜ ਸੀ ਪਾਤਸ਼ਾਹ ਦੀ, ਲਾਹੌਰ ਦੀ, ਜਲੰਧਰ ਦੀ, ਇਹ ਸਰਹੰਦ ਦੀ, ਉਹ ਸਾਰੀ ਮਾਰ ਕੇ ਪਰੇ ਕੀਤੀ ਹੈ।
ਹਿਮ ਲੁਕ ਲੁਕ ਜੋ ਮਤੇ ਮਤਾਏ, ਹਮ ਤੇ ਛਾਨੇ ਰਹਿਣਾ ਵਾਏ।
ਹੋ ਵਕੀਲੋ ਸੁਣਤਾ ਲਵੋ, ਜਿਹੜੇ ਤੁਸੀਂ ਲੁਕ ਲੁਕ ਕੇ ਮਤੇ ਪਕਾ ਰਹੇ ਹੋ, ਸਲਾਹ ਮਸ਼ਵਰੇ ਕਰ ਰਹੇ ਹੋ ਅਸੀਂ ਇਸ ਤਰ੍ਹਾਂ ਕਰ ਲਈਏ, ਇਸ ਤਰ੍ਹਾਂ ਕਰ ਲਈਏ, ਤੁਹਾਡਾ ਕੁਝ ਨਹੀਂ ਬਣਨਾ। ਤੁਸੀਂ ਇਹ ਨਾ ਸੋਚੋ ਵੀ ਅਸੀਂ ਐਵੇਂ ਆਏ ਹਾਂ, ਇਹ ਖਾਲਸਾ ਪੰਥ ਹੈ, ਇਹਦੇ ਕੋਲ ਸਾਰੀ ਕਲਾ ਹੈ, ਸਾਰੀ ਸ਼ਕਤੀ ਹੈ, ਅਸੀਂ ਆਪ ਜਾਣੀ ਜਾਣ ਹਾਂ।
ਚਾਹੋ ਜੇ ਤੁਮ ਸਭ ਖੂਨੀ ਮਾਰੇ,
ਤੁਸੀਂ ਚਾਹੁੰਦੇ ਹੋ ਕਿ ਸਾਨੂੰ ਮਾਰ ਦਈਏ, ਤੇ ਅਸੀਂ ਚਾਹੁੰਦੇ ਤੁਹਾਨੂੰ ਸਭ ਨੂੰ ਮਾਰ ਦਈਏ। ਅਸੀਂ ਚਾਹੀਏ ਤੁਹਾਨੂੰ ਇੱਕ ਅੱਖ ਦੇ ਫੋਰ ਵੀ ਕੇ ਮਾਰ ਕੇ ਪਰੇ ਕਰ ਦਈਏ।
ਪਰੇ ਰਹੋਗੇ ਖੇਤ ਮਜਾਰੇ,
ਸਾਰੇ ਖੇਤ ਵੀ ਕੇ ਪਰੇ ਰਹੋਗੇ, ਭਾਵ ਮਰੇ ਮਰ ਕੇ ਦਬਕ ਕੇ ਬਹਿ ਜਾਓਗੇ।
ਜੋ ਰਸਾਇਣ ਪਾਰਸ ਫੜ ਲੈ,
ਤੁਸੀਂ ਚਾਹੁੰਦੇ ਇਹ ਵੀ ਹੋ ਕਿ ਅਸੀਂ ਬੰਦਾ ਸਿੰਘ ਬਹਾਦਰ ਤੋਂ ਕੋਈ ਪਾਸ ਲੈ ਲਈਏ, ਕੋਈ ਰਸਾਇਣ ਲੈ ਲਈਏ, ਉਹ ਗੱਲ ਦੂਰ ਦੀ ਹੈ।
ਮੈਂ ਏਕਲ ਆਵੋ ਫੜਿਓ ਨਾ
ਜਾਓ। ਸਤਨਾਮ
ਸ੍ਰੀ ਵਾਹਿਗੁਰੂ।
ਬੰਦਾ ਸਿੰਘ ਜੀ ਬਹਾਦਰ ਕਹਿਣ ਲੱਗੇ, ਸੁਣੋ ਦੂਤੋ, ਵਕੀਲੋ ਸੁਣੋ, ਮੈਂ ਫੌਜ ਲੈ ਕੇ ਨਹੀਂ ਆਵਾਂਗਾ, ਇਕੱਲਾ ਆਵਾਂਗਾ, ਜਿੱਥੇ ਕਹੋ ਉੱਥੇ ਆਵਾਂਗਾ, ਤੁਹਾਡੇ ਦਰਬਾਰ ਵਿਖੇ ਆਵਾਂਗਾ, ਤੁਹਾਡੇ ਘਰਾਂ ਵਿਖੇ ਆਵਾਂਗਾ, ਜਿਹਨੇ ਫੜਨਾ ਚਾਹੇ ਫੜ ਲਵੇ, ਮੇਰੇ ਕੋਲ ਬਹੁਤਾ ਕੁਝ ਹੈ, ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ, ਰਸਾਇਣ ਵੀ ਹੈ, ਕਲਾ ਵੀ ਹੈ, ਪਾਰਥ ਵੀ ਹੈ, ਪਰ ਜਿਹਦੇ ਕੋਲ ਤਾਕਤ ਹੈ, ਬਲ ਹੈ, ਸ਼ਕਤੀ ਹੈ, ਫੜਨਾ ਚਾਹੇ ਫੜ ਲਵੇ, ਮੈਂ ਇਕੱਲਾ ਹੀ ਆਵਾਂਗਾ।
ਮੈਂ ਛਲ ਬਲ ਤੁਮ ਆਵੋ ਨਾ ਦਾਏ,
ਮੈਂ ਤੁਹਾਡੇ ਛਲ ਬਲ ਦੇ ਥੱਲੇ ਨਹੀਂ ਆਵਾਂਗਾ। ਤੁਸੀਂ ਬੜੇ ਕਪਟੀ ਹੋ, ਛਲੀਏ ਹੋ, ਤੁਹਾਡੇ ਛਲ ਦੇ ਥੱਲੇ ਮੈਂ ਨਹੀਂ ਆਵਾਂਗਾ।
ਬੋਲੇ ਵੋ ਘਰੇ ਬੁਲਾਏ,
ਭਾਵੇਂ ਆਪ ਜੀ ਮੈਨੂੰ ਆਪਣੇ ਘਰ ਬੁਲਾ ਲਵੋ, ਮੈਂ ਉੱਥੇ ਵੀ ਆਵਾਂਗਾ।
ਮੈਂ ਇਕੱਲਾ ਤੁਮ ਕਹੀ ਚਲਾਏ,
ਮੈਂ ਇਕੱਲਾ ਆਵਾਂਗਾ। ਤੁਸਾਂ ਨੇ ਸਭ ਨੇ ਬਹਿ ਕੇ ਸਲਾਹ ਕੀਤੀ ਵੀ ਕਿਵੇਂ ਫੜੀਏ ਬੰਦਾ ਸਿੰਘ ਬਹਾਦਰ ਨੂੰ, ਜਾਂ ਜੰਗ ਦੇ ਮੈਦਾਨ ਵਿਖੇ ਮਾਰੀਏ, ਜਾਂ ਉੱਥੋਂ ਦੌੜ ਜਾਈਏ, ਜਾਂ ਕੋਈ ਛਲ ਕਪਟ ਕਰੀਏ। ਤੁਸੀਂ ਜਿਵੇਂ ਮਰਜ਼ੀ ਕਰ ਲੋ, ਜਿੱਥੇ ਬੁਲਾਓਗੇ ਮੈਂ ਇਕੱਲਾ ਹੀ ਆਵਾਂਗਾ।
ਅਬ ਤੁਮ ਮਨ ਕੀ ਦਈ ਬਤਾਏ,
ਤੁਹਾਡੇ ਮਨ ਵਿੱਚ ਜਿਹੜਾ ਵੀ ਇਹ ਵਾਰਤਾਲਾਪ ਬੀਤੀ ਸੀ, ਕੋਈ ਭਾਣਾ ਵਰਤਿਆ ਸੀ, ਉਹ ਤੁਸੀਂ ਆਪ ਸੁਣ ਲਵੋ।
ਵਕੀਲ ਉਹ ਅੱਗਿਓਂ ਕਰੀ
ਸਾਰੀ ਗੱਲ ਦੱਸੀ ਬੰਦਾ ਸਿੰਘ ਬਹਾਦਰ ਨੇ, ਤੇ ਉਹਨਾਂ ਦੇ ਵਕੀਲ ਨੇ ਅੱਗੋ ਆਖਿਆ ਹੈ,
ਅਮਰੇ ਦੇਸ਼ ਵੀ ਹੈ ਚੇਲੇ ਅਸ ਕਹੇ।
ਬੜੇ ਘਮੰਡੀ ਸਨ, ਕਹਿਣ ਲੱਗੇ ਬੰਦਾ ਸਿੰਘ ਜੀ ਬਹਾਦਰ ਜੀ, ਸਾਡੇ ਇਲਾਕੇ ਵਿੱਚ ਬੜੇ ਬੜੇ ਯੋਧੇ ਹਨ, ਸਾਡੇ ਬੜੇ ਚੇਲੇ ਹਨ,
ਸੋ ਬੰਦੇ ਬਚੇ ਸੀ ਉਚਾਰੇ।
ਤਾਂ ਫਿਰ ਬੰਦਾ ਸਿੰਘ ਬਹਾਦਰ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਹਨ,
ਹੁਣ ਦੇਖੋ ਲੜਾਏ ਇੱਕ ਹਮ ਸਿੱਖ ਨਾਰੇ।
ਆ ਜਾਓ ਭਾਈ ਸਾਰੇ, ਆ ਜਾਓ ਤੁਸੀਂ ਆਪਣੀ ਫੌਜਾਂ ਲਾ ਕੇ ਜਿਤਨੇ ਮਰਜ਼ੀ ਆ ਜਾਓ, ਸਾਡਾ ਇਕੱਲਾ ਹੀ ਸਿੰਘ ਆਵੇਗਾ, ਫਿਰ ਵੇਖਣਾ ਤੁਸੀਂ ਸਾਡੀ ਕੀ ਤਾਕਤ ਹੈ।
ਓਏਰਾ ਹਮ ਕਰੈ ਪ੍ਰਤਿਗਿਆ ਪ੍ਰਥਮ ਇਮ ਤੁਮ ਪੰਜਨ ਆਨ ਖੜਾਓ।
ਅਸੀਂ ਇਹ ਪ੍ਰਤਿਗਿਆ ਕਰਦੇ ਹਾਂ ਕਿ ਅਸੀਂ ਇਕੱਲੇ ਹੀ ਆਪਣਾ ਸਿੰਘ ਇਕੱਠਾ ਕਰਾਂਗੇ, ਖੜਾ ਕਰਾਂਗੇ, ਤੁਸੀਂ ਪੰਜ ਪੰਜ ਆਪਣੇ ਯੋਧੇ ਲੈ ਕੇ ਆਓ, ਫਿਰ ਦੇਖਣਾ।
ਹਮ ਇੱਕ ਸਿੰਘ ਤੋਂ ਜਿਮ ਲੜੈ ਮੈਂ ਦਿਉ ਤੇ ਮੈਂ ਲੜਾਏ।
ਪੰਜ ਬੰਦੇ ਆਪਣੇ ਲੈ ਕੇ ਯੋਧੇ ਆਣਾ, ਕੋਈ ਸੂਰਮੇ ਲੈ ਕੇ ਆਣਾ, ਤੇ ਮੇਰਾ ਇਕੱਲਾ ਸਿੰਘ ਸਾਹਮਣੇ ਖੜਾ ਹੋ ਜਾਵੇਗਾ, ਫਿਰ ਵੇਖਣਾ ਮੇਰੇ ਸਿੰਘ ਦੀ ਕਿਤਨੀ ਕਲਾ ਹੈ।
ਭਈ ਤਬ ਉਨ ਵਕੀਲਨ ਐਸੀ ਉਚਾਰਾ, ਹਮ ਜਿੱਤੇ ਚੋਕਿਆ ਦੇਹੋ ਭਾਰਾ।
ਫਿਰ ਉਹ ਵਕੀਲ ਕਹਿਣ ਲੱਗੇ, ਬੰਦਾ ਸਿੰਘ ਜੀ ਬਹਾਦਰ ਜੀ, ਅਸੀਂ ਜਿੱਤ ਗਏ, ਸਾਨੂੰ ਕੀ ਮਿਲੇਗਾ, ਸਾਨੂੰ ਕੀ ਫਾਇਦਾ ਹੋਵੇਗਾ, ਇਹ ਵੀ ਦੱਸੋ।
ਹਮ ਹਾਰੇ ਤੋ ਤੁਮ ਕਿਆ ਲੈਓ।
ਜੇ ਅਸੀਂ ਹਾਰ ਗਏ ਤੁਸੀਂ ਸਾਡੇ ਤੋਂ ਕੀ ਲਵੋਗੇ, ਅਸੀਂ ਜਿੱਤ ਗਏ ਤੁਹਾਡੇ ਤੋਂ ਅਸੀਂ ਕੀ ਲਵਾਂਗੇ, ਜੇ ਅਸੀਂ ਹਾਰ ਗਏ ਸਾਨੂੰ ਕੀ ਦੇਣਾ ਪਵੇਗਾ।
ਦੋ ਬਾਤ ਹਮਕੋ ਲਿਖ ਦਿਓ,
ਸਾਨੂੰ ਇਹ ਦੋਵੇਂ ਗੱਲਾਂ ਲਿਖ ਕੇ ਦੇ ਦਵੋ।
ਜੱਟ ਬੰਦਾ ਜੀ ਓ ਲਿਖ ਦਿਓ।
ਉਸੇ ਵੇਲੇ ਇੱਕ ਅੱਖ ਦੇ ਭੋ ਚਮਕ ਵਿਖੇ ਬੰਦਾ ਸਿੰਘ ਬਹਾਦਰ ਲਿਖ ਕੇ ਦਿੱਤਾ ਹੈ,
ਜੋ ਤੁਮ ਜਿੱਤੇ ਦੂਰ ਦਾਰਿਦ ਕਰਾ ਲਿਓ।
ਇਹ ਵਕੀਲੋ ਸੁਣ ਲਵੋ, ਜੇ ਆਪ ਜੀ ਜਿੱਤ ਕੇ ਤੁਹਾਡਾ ਸਾਰਾ ਦੁੱਖ ਅਸੀਂ ਦੂਰ ਕਰ ਦੇਵਾਂਗੇ, ਤੁਹਾਡੀ ਦਲਿੱਦਰੀ ਤੁਹਾਡੀ ਗਰੀਬੀ ਅਸੀਂ ਸਾਰੀ ਦੂਰ ਕਰ ਦੇਵਾਂਗੇ।
ਦਰਬ ਹੋਏ ਤੁਮਕੋ ਲੋੜ,
ਤੁਹਾਨੂੰ ਜੋ ਵੀ ਲੋੜ ਹੈ, ਲੱਖ ਦੀ, ਕਰੋੜ ਦੀ, ਅਰਬ ਦੀ, ਤੁਹਾਡੀ ਲੋੜ ਸਾਰੀ ਪੂਰੀ ਕਰਾਂਗੇ। ਸਭ ਬੰਦੇ ਬੰਦੇ ਦਾ ਦੁੱਖ ਅਸੀਂ ਦੂਰ ਕਰਕੇ ਫਿਰ ਇੱਥੋਂ ਜਾਵਾਂਗੇ।
ਤਿੱਤੋ ਕਰੋੜ,
ਤੇ ਮੈਂ ਉਹ ਸਾਰਾ ਪੈਸਾ ਕਰੋੜ ਤੋਂ ਵੱਧ ਜੋ ਵੀ ਤੁਹਾਡੀ ਇੱਛਾ ਹੈ ਪੂਰੀ ਕਰਾਂਗਾ।
ਪਾਰਸ ਰਸੈਣੋ ਸੋਇਨ ਹੋਏ,
ਮੇਰੇ ਕੋਲ ਪਾਰਸ ਹੈ, ਰਸਾਇਣ ਹੈ, ਸੋਨਾ ਆਦਿਕ ਜਿਸ ਦੁਆਰਾ ਬਣਦਾ ਹੈ।
ਜਵਾਹਰ ਕਰ ਦਿਓ, ਤੁਹਾਡੇ
ਘਰ ਵਿਖੇ ਸਾਰੇ ਮਾਲੋ ਮਾਲ ਕਰ ਦੇਵਾਂਗੇ, ਤੁਹਾਨੂੰ ਪਾਰਸ ਵੀ ਦੇਵਾਂਗੇ, ਰਸਾਇਣ ਵੀ ਦੇਵਾਂਗੇ, ਮੋਤੀ ਜਵਾਹਰਾਤ ਵੀ ਦੇਵਾਂਗੇ, ਤੁਸੀਂ ਫਿਕਰ ਨਾ ਕਰੋ।
ਕਹਿ ਹੱਥ ਖਿੱਸੇ ਪਾਏ,
ਇਤਨਾ ਕਹਿ ਕੇ ਬੰਦਾ ਸਿੰਘ ਬਹਾਦਰ ਨੇ ਆਪਣੇ ਖਿੱਸੇ ਵਿਖੇ ਹੱਥ ਪਾਇਆ ਹੈ।
ਮੋਤੀ ਜਵਾਹਰ ਕਰ ਦੇ ਖਿੰਡਵਾਏ,
ਉਸੇ ਵੇਲੇ ਮੋਤੀ ਜਵਾਹਰ ਆਦਿਕ ਹੀਰੇ ਮੋਤੀ ਬਾਹਰ ਖਿਲਾਰ ਦਿੱਤੇ। ਲੋੜ ਹੈ ਚੱਕ ਲੋ, ਜਿਤਨੀ ਮਰਜ਼ੀ ਲੋੜ ਹੈ ਭਾਈ, ਖਾਲਸੇ ਪੰਥ ਵਿਖੇ ਇਹ ਅਨੇਕਾਂ ਹੀ ਆਣਾ।
ਮੈਂ ਜੀ ਤੋਂ ਲਿਓ ਰਈਅਤ ਬਣਾਏ,
ਆਪ ਕੁਛ ਨਹੀਂ ਲਿਖਵਾਇਆ, ਲਿਖਾ ਕੇ ਦਿੱਤਾ ਉਹਨਾਂ ਲਈ, ਤੁਸੀਂ ਜੋ ਮਰਜ਼ੀ ਕਰ ਲਓ। ਆਪ ਕੀ ਆਖਿਆ ਕਿ ਜੇ ਮੈਂ ਜਿੱਤ ਗਿਆ, ਖਾਲਸਾ ਪੰਥ ਜਿੱਤ ਗਿਆ, ਤੇ ਤੁਸੀਂ ਸਾਰੀ ਸਾਡੀ ਰਈਅਤ ਬਣੋਗੇ, ਖਾਲਸੇ ਪੰਥ ਦੀ ਪ੍ਰਜਾ ਬਣੋਗੇ, ਖਾਲਸੇ ਪੰਥ ਦੇ ਅਧੀਨ ਹੋ ਕੇ ਰਵੋਗੇ।
ਐਸਾ ਪਾਤਸ਼ਾਹੀ ਲਓਗੋ ਪਰਵਾਏ,
ਤੁਹਾਡੇ ਤੋਂ ਮੈਂ ਪਾਤਸ਼ਾਹੀ ਕਰਾਵਾਂਗਾ, ਭਾਵ ਕਿ ਮੇਰੇ ਸਿੰਘ ਪਾਤਸ਼ਾਹ ਬਣਗੇ, ਤੁਸੀਂ ਖਾਲਸੇ ਪੰਥ ਦੇ ਦਾਮ ਭਰੋਗੇ।
ਤੁਮਰੀ ਕਾ ਕਿਆ ਖਰਚ ਹੋਏ,
ਹਾਂਜੀ ਦੁਬਾਰਾ ਪੜੋ ਜੀ।
ਮਾਏ ਤੁਮਰੀ ਕਾ ਕਿਆ ਖਰਚ ਹੋਏ,
ਤੁਹਾਡਾ ਕਿਤਨਾ ਖਰਚ ਹੋਵੇਗਾ ਉਹ ਅਸੀਂ ਜਾਣਦੇ ਹਾਂ, ਪਰ ਜਿਹੜਾ ਖਾਲਸਾ ਪੰਥ ਜਿੱਤ ਗਿਆ, ਫਿਰ ਵੇਖਣਾ ਤੁਸੀਂ ਸਾਰੇ ਸਾਡੇ ਪਾਣੀ ਭਰੋਗੇ, ਸਾਡੇ ਅਧੀਨ ਹੋ ਕੇ ਰਵੋਗੇ।
ਲਿਆਉਂਗਾ ਮਾਰ ਪਾਤਸ਼ਾਹੀਓ
ਤੋਏ, ਇਸ ਤਰ੍ਹਾਂ ਮੈਂ ਪਾਤਸ਼ਾਹੀ ਪ੍ਰਾਪਤ ਕਰਾਂਗਾ, ਮੇਰਾ ਖਾਲਸਾ ਪੰਥ ਤੁਹਾਨੂੰ ਮਾਰ ਕੇ ਤੁਹਾਡੇ ਉੱਤੇ ਰਾਜ ਕਰੇਗਾ।
ਤੋਏਰਾ ਤੁਮੋ ਲਿਖਾਓ, ਮੈਂ ਨਹੀਂ, ਮੈਂ ਲਊਂਗਾ ਆਪਣੇ ਜੋਰ,
ਮੈਂ ਤੁਹਾਡੇ ਤੋਂ ਲਿਖਾਵਾਂਗਾ ਨਹੀਂ, ਤੁਹਾਨੂੰ ਲਿਖ ਕੇ ਦੇ ਰਿਹਾ ਤੁਹਾਡੇ ਲਈ, ਪਰ ਆਪਣੇ ਲਈ ਕੁਝ ਲਿਖਾਵਾਂਗਾ ਨਹੀਂ, ਲਵਾਂਗਾ ਆਪਣੇ ਜੋਰ ਨਾਲ, ਲਵਾਂਗਾ ਤਲਵਾਰ ਦੇ ਬਲ ਨਾਲ, ਲਵਾਂਗਾ ਖਾਲਸੇ ਪੰਥ ਦੀ ਤਾਕਤ ਨਾਲ, ਮੈਂ ਆਪੇ ਲੈ ਲਵਾਂਗਾ।
ਨਹੀਂ ਪ੍ਰਤਗਿਆ ਦੇਖ ਕੇ ਫਿਰ ਦੇਖਿਓ ਕੋ ਔਰ,
ਜਦੋਂ ਪ੍ਰਤਗਿਆ ਕੀਤੀ ਤੇ ਇਹ ਪ੍ਰਤਿਗਿਆ ਬੰਦਾ ਸਿੰਘ ਬਹਾਦਰ ਦੀ, ਜਦੋਂ ਬੰਦਾ ਸਿੰਘ ਬਹਾਦਰ ਨੇ ਆਖਿਆ ਫਿਰ ਦੇਖਣਾ ਖਾਲਸਾ ਪੰਥ ਕਿਤਨਾ ਬਲੀ ਹੈ।
ਭਈ ਤੋ ਵਕੀਲਨ ਲਿਖ ਨਿਰਪਕਲਾਏ,
ਵਕੀਲਾਂ ਨੇ ਉਹ ਸਾਰੀ ਗੱਲ ਲਿਖ ਕੇ ਆਪਣੇ ਵਕੀਲਾਂ ਨੂੰ, ਆਪਣੇ ਰਾਜਾ ਨੂੰ ਭੇਜੀ ਹੈ।
ਪੰਜ ਜਵਾਨ ਬਦ ਕੱਲੇ ਜੁਗਾਏ,
ਉਹਨਾਂ ਰਾਜਾ ਨੇ ਪੰਜ ਯੋਧੇ ਆਪਣੇ ਜਿਹੜੇ ਵੱਡੇ ਵੱਡੇ ਮੁਸਲਮਾਨ ਆਦਿਕ ਉਹ ਭੇਜੇ ਹਨ।
ਦੋ ਪਰਬਤੀਆਂ ਪੰਜ ਦੇ ਕਲਾਏ,
ਉਹਨਾਂ ਪਹਾੜੀ ਰਾਜਾ ਨੇ ਆਪਣੇ ਪੰਜ ਯੋਧੇ ਬਾਹਰ ਭੇਜੇ ਹਨ।
ਉਤੋਂ ਮੀਏ ਤੋਂ ਬਦ ਕਦਵਾਏ,
ਮੀਏ ਮੁਸਲਮਾਨ ਵੱਡੇ ਵੱਡੇ ਕੱਦ ਵਾਲੇ ਉਹ ਭੇਜੇ ਹਨ।
ਸਾਥ ਉਹਨੇ ਬੋ ਕਲੀ ਸਿਪਾਏ,
ਪੰਜਾਂ ਦੇ ਨਾਲ ਆਪਣੀ ਅਨੇਕ ਫੌਜ ਉਹਨਾਂ ਨੇ ਭੇਜੀ ਹੈ।
ਮਤ ਬੰਦਾ ਉਹਨੇ ਛਲੋ ਚੁਠਾਏ,
ਹਨ ਕਿ ਮਤਾ ਬੰਦਾ ਸਿੰਘ ਬਹਾਦਰ ਛਲ ਨਾਲ ਸਾਨੂੰ ਲੁੱਟ ਨਾ ਲਵੇ, ਸਾਨੂੰ ਮਾਰ ਨਾ ਦੇਵੇ।
ਸਭ ਬੰਦੇ ਸਿੰਘ ਪੰਜ ਮੰਗਾਏ,
ਫਿਰ ਬੰਦਾ ਸਿੰਘ ਬਹਾਦਰ ਨੇ ਆਪਣੇ ਪੰਜ ਸਿੰਘ ਵੀ ਬਾਹਰ ਕੱਢੇ ਹਨ।
ਕਹੋ ਬੰਦੇ تم کو پائے.
بندہ سنگھ بہادر نے آخیا بھائی تمہیں کہڑا چنگا لگتا ہے باہر کڈ لو, ان پنجا چو میرا ایک سنگھ باہر آئے گا جڑا چنگا لگتا ہے باہر کڈ لو.
دیکھ نکس باگڑ سنگھ فرا.
اسی ویلے بھائی باگڑ سنگھ جی دیکھ دیا اس فوجاں تو باہر آ گئے ہاں.
سب بندے پٹ تس ہاتھ چرا.
سنگھ بہادر نے آخیا بھائی تو باہر آ جا. پھر جدو باہر آیا تے بخشی تھاپڑی دیتی خالصے پنت دی. اسے ویلے پائی باگر سنگھ شیر بن کے گجر لگا.
انگد جیم بل تس میں تارا.
تریتے وکھے انگد نے اپنا پیر جمایا سی طاقت وکھائی سی. اسی طرح پائی باگر سنگھ نے اپنے پیر جمائے ہن.
تو باگر سنگھ ایسی اچارا.
باگر سنگھ نے اس طرح اچاریا ہے.
ان پانچن کو اب کیا کام رکھیو پیچھے کم پنج سو تھام.
جدو بچن کیتا انہ پنجا دا کی کام ہے, جتنی فوج ساری لے آؤ, میرا پیر کوئی ہلا کے دکھا دے تہاڈی جتنی فوج ہے ساری سامنے لے آؤ, انہ پنجا دا کوئی کام نہیں, سارے ایتھے آ جاؤ.
ست گر نے ہے ایسی اچارا, میں سوا لاکھ سو لڑاؤں ایک پیارا.
اے بچن ہے کلگی تر پاشا دا, اج اس بچن صدقہ. اے بچن سی مہاراجا سوا لاکھ سے ایک لڑاؤں تب گوبند سنگھ نام کہاؤں, میں سوا لاکھ ہی بڑا اور جتنی فوجا ساری لے کے آ جاؤ. اے بچن کلگی تر پاشا دا خالصے پن دی بخشش ہے, اج بے شک سارے آ جاؤ, سارے میرا پیر ہلا کے دیکھو, پر کسے تو پیر نہیں ہلے گا. تو کیویں بھائی باگر سنگھ جی اپنی طاقت خالصے پن دی طاقت وکھان گے, ایک کتھا آپ جی اگلے پرکرنا وچ سرون کرنا جی.